ਪਦ ਬੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰ ਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਜਿਸ ਮੈਂ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦਾਂ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬੇਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਾਰ ਤਾਰ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇਹੋ ਤੁਮ ਕਥਾ ਸੁਧਾਰੀ ਮੂਕ ਉਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕੋ ਚੀਰ ਫਾਰੈ ਪਰਹਾਰੈ ਤਨ ਪੀਟ ਪੀਟ ਸੁਧਨਾ ਸੰਵਾਰੈ ਬੁੱਧ ਸਭ ਹੀ ਕੀ ਖੁਐ ਰਹੀ ਕੋ ਚੀਰ ਫਾਰੈ ਪਰਹਾਰੈ ਤਨ ਪੀਟ ਪੀਟ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਆਪ ਸੰਗਤਾਂ ਪਿਛਲੇ ਦਿਨਾਂ ਦੇ ਅੰਦਰ ਸਾਡੇ ਸਿੱਖਾਂ ਦੇ ਪ੍ਰਥਮ ਗੁਰੂ ਜਾਹਰ ਪੀਰ ਜਗਤ ਗੁਰ ਬਾਬਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦਾ ਪਾਵਨ ਪ੍ਰਕਾਸ਼ ਪੁਰਬ ਮਨਾ ਰਹੇ ਸੀ। ਤਿੰਨ ਦਿਨ ਲਗਾਤਾਰ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਇਲਾਹੀ ਬਾਣੀ ਦੇ ਸ੍ਰੀ ਅਖੰਡ ਪਾਠ ਹੋਏ। ਦੂਰ ਨੇੜੇ ਸਭ ਸੰਗਤਾਂ ਨੇ ਬੈਠ ਕੇ ਉਸ ਗੁਰਬਾਣੀ ਦੇ ਪਾਠ ਦਾ ਆਨੰਦ ਮਾਣਿਆ। ਕੱਲ ਮੱਘਰ ਦਾ ਮਹੀਨਾ ਆਰੰਭ ਹੋਇਆ, ਉਸ ਮਹੀਨੇ ਦੀ ਪਾਵਨ ਸ਼ਬਦ ਦੀ ਵਿਚਾਰ ਸੰਗਤਾਂ ਨੇ ਸਰਵਣ ਕੀਤੀ। ਅੱਜ ਕਰੀਬ ਕਰੀਬ 5 ਦਿਨਾਂ ਤੋਂ ਬਾਅਦ ਜੋ ਲੜੀਵਾਰ ਇਤਿਹਾਸ ਚੱਲ ਰਿਹਾ ਹੈ ਉਹਦੀ ਕਥਾ ਆਪ ਸੰਗਤਾਂ ਸਰਵਣ ਕਰ ਰਹੇ ਹੋ। ਚੱਲ ਰਿਹਾ ਲੜੀਵਾਰ ਇਤਿਹਾਸ ਸ਼੍ਰੀ ਗੁਰੂ ਪੰਥ ਪ੍ਰਕਾਸ਼ ਵਿੱਚੋਂ ਹੈ, ਜਿਸ ਨੂੰ ਸਿੱਖ ਪੰਥ ਦੇ ਮਹਾਨ ਵਿਦਵਾਨ ਗਿਆਨੀ ਗਿਆਨ ਸਿੰਘ ਜੀ ਲੌਂਗੋਵਾਲ ਵਾਲਿਆਂ ਨੇ ਕਲਮਬੰਦ ਕੀਤਾ ਹੈ। ਗਿਆਨੀ ਗਿਆਨ ਸਿੰਘ ਜੀ ਇੱਕ ਬੜੇ ਵਿਦਵਾਨ ਵੀ ਸਨ ਅਤੇ ਖੋਜੀ ਇਤਿਹਾਸਕਾਰ ਵੀ ਸਨ। ਕਈ ਥਾਵਾਂ 'ਤੇ ਆਪ ਜਾ ਕੇ ਉਹਨਾਂ ਨੇ ਇਤਿਹਾਸਕ ਘਟਨਾਵਾਂ ਨੂੰ ਲੋਕਾਂ ਤੋਂ ਪੁੱਛ ਕੇ ਨੋਟ ਕੀਤਾ ਅਤੇ ਨਾਲ ਹੀ ਉਸ ਨੂੰ ਸ਼੍ਰੀ ਗੁਰੂ ਪੰਥ ਪ੍ਰਕਾਸ਼ ਦੇ ਵਿੱਚ ਅੰਕਿਤ ਕੀਤਾ। ਉਹਨਾਂ ਨੇ 10 ਸਤਿਗੁਰੂ ਸਾਹਿਬਾਨ ਦਾ ਸੰਖੇਪ ਇਤਿਹਾਸ ਅਤੇ ਨਾਲ ਹੀ ਖਾਲਸਾ ਪੰਥ ਦਾ ਇਤਿਹਾਸ ਲਿਖਿਆ। ਆਪ ਸੰਗਤਾਂ ਜੋ 12 ਮਿਸਲਾਂ ਹੋਈਆਂ ਨੇ, 12 ਪੰਥ ਦੇ ਜਥੇ ਹੋਏ ਨੇ, ਉਹਨਾਂ 12 ਮਿਸਲਾਂ ਦਾ ਇਤਿਹਾਸ ਤੁਸੀਂ ਸਰਵਣ ਕਰ ਰਹੇ ਹੋ। ਉਹਨਾਂ 12 ਮਿਸਲਾਂ ਦੇ ਵਿੱਚੋਂ ਇੱਕ ਮਿਸਲ ਦਾ ਨਾਮ ਸੀ ਸ਼ੁਕਰ ਚੱਕੀਆਂ, ਸ਼ੁਕਰ ਚੱਕ ਪਿੰਡ ਦਾ ਨਾਮ ਸੀ। ਉੱਥੋਂ ਦੇ ਭਾਈ ਬੁੱਢਾ ਸਿੰਘ ਜੀ ਦੇਸੀ, ਉਹਨਾਂ ਦੇ ਸਪੁੱਤਰ ਬਾਬਾ ਨੌ ਸਿੰਘ ਜੀ, ਇਹ ਉਸ ਪਿੰਡ ਦੇ ਵਸਨੀਕ ਸਨ। ਇਹ ਮਿਸਲ ਦਾ ਨਾਮ ਉਹਨਾਂ ਦੇ ਪਿੰਡ 'ਤੇ ਪ੍ਰਸਿੱਧ ਹੋਇਆ, ਮਿਸਲ ਸ਼ੁਕਰ ਚੱਕੀਆਂ। ਇਸੇ ਮਿਸਲ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦਾ ਵੀ ਸੰਬੰਧ ਰਿਹਾ ਹੈ। ਆਪ ਸੰਗਤਾਂ ਪਿਛਲੇ ਦਿਨਾਂ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਜੋ ਬੜੇ ਸੰਖੇਪ ਰੂਪ ਦੇ ਵਿੱਚ ਕਵੀ ਜੀ ਨੇ ਲਿਖੀ ਉਹ ਸਰਵਣ ਕੀਤੀ, ਅਤੇ ਗਿਆਨੀ ਗਿਆਨ ਸਿੰਘ ਜੀ ਨੇ ਮਹਾਰਾਜਾ ਰਣਜੀਤ ਸਿੰਘ ਦੇ ਬਾਰੇ ਇੱਕ ਬੜੀ ਖਾਸ ਗੱਲ ਲਿਖੀ। ਮਹਾਰਾਜ ਰਣਜੀਤ ਮਰਗੇਸ਼ੈ ਚਮਤਕਾਰ ਦਿਖਰਾਏ ਵਿਸ਼ੇਸ਼ੈ, ਉਹਨਾਂ ਨੇ ਕਈ ਚਮਤਕਾਰ ਦਿਖਾਏ। ਉਹਨਾਂ ਚਮਤਕਾਰਾਂ ਦੇ ਵਿੱਚੋਂ ਕੁਝ ਇਤਿਹਾਸਕਾਰਾਂ ਨੇ ਕਲਮਬੰਦ ਵੀ ਕੀਤੇ ਨੇ। ਨਵਾਬ ਹੈਦਰਾਬਾਦ ਜੋ ਆਪਣੀ ਰਿਆਸਤ ਦੇ ਮਾਲਕ ਸਨ, ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਦੱਖਣ ਦੇਸ਼ ਵਿੱਚ ਜਾਂਦੇ ਹਨ, ਉਹਨਾਂ ਨੂੰ ਪਤਾ ਲੱਗਦਾ ਮਹਾਰਾਸ਼ਟਰ ਵਿੱਚ ਨਦੇੜ ਸ਼ਹਿਰ ਵਿੱਚ ਸਾਡੇ ਪਰਮ ਪਿਆਰੇ ਸਤਿਗੁਰੂ ਹੱਕ ਹੱਕ ਆਗਾਹ ਗੁਰੂ ਗੋਬਿੰਦ ਸਿੰਘ ਸ਼ਾਹੇ ਸ਼ਾਹਿਨਸ਼ਾਹ ਗੁਰੂ ਗੋਬਿੰਦ ਸਿੰਘ ਉਹਨਾਂ ਨੇ ਸੱਚਖੰਡ ਪਿਆਨਾ ਕੀਤਾ। ਉਸ ਜਗ੍ਹਾ ਦੀ ਮਹਾਰਾਜਾ ਰਣਜੀਤ ਸਿੰਘ ਜੀ ਨੇ ਤਲਾਸ਼ ਕੀਤੀ। ਇਤਿਹਾਸ ਇਹ ਵੀ ਦੱਸਦਾ ਹੈ ਉਸ ਜਗ੍ਹਾ 'ਤੇ ਮੁਸਲਮਾਨਾਂ ਦੀ ਪਹਿਲਾਂ ਮਸੀਤ ਹੁੰਦੀ ਸੀ। ਜਦੋਂ ਕਲਗੀਧਰ ਪਾਤਸ਼ਾਹ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਅਬਚਲ ਨਗਰ ਵਿਖੇ ਗਏ, ਉਸ ਵੇਲੇ ਬਹਾਦਰ ਸ਼ਾਹ ਵੀ, ਜੋ ਉਸ ਵੇਲੇ ਹਿੰਦੁਸਤਾਨ ਦਾ ਬਾਦਸ਼ਾਹ ਸੀ, ਉਹ ਵੀ ਨਾਲ ਸੀ। ਗੁਰੂ ਮਹਾਰਾਜ ਨੇ ਨਗੀਨਾ ਘਾਟ ਅਸਥਾਨ 'ਤੇ ਠਹਿਰੇ ਹੋਏ ਸਨ, ਉੱਥੋਂ ਤੀਰ ਚਲਾਇਆ। ਉਹ ਤੀਰ ਆ ਕੇ ਇਸੇ ਅਸਥਾਨ 'ਤੇ ਡਿੱਗਾ ਜਿੱਥੇ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਅਸਥਾਨ ਬਣਿਆ ਹੋਇਆ। ਸਤਿਗੁਰੂ ਬਾਦਸ਼ਾਹ ਨੂੰ ਕਹਿਣ ਲੱਗੇ, ਇਹ ਸਾਡੀ ਜਗ੍ਹਾ ਹੈ। ਜਦੋਂ ਮੁਸਲਮਾਨਾਂ ਨੂੰ ਇਸ ਗੱਲ ਦਾ ਪਤਾ ਲੱਗਿਆ, ਉਹ ਕਹਿਣ ਲੱਗੇ, ਇਹ ਤਾਂ ਕਈ ਸਦੀਆਂ ਤੋਂ ਲੈ ਕੇ ਸਾਡੀ ਜਗ੍ਹਾ ਚਲੀ ਆ ਰਹੀ ਹੈ। ਬਾਦਸ਼ਾਹ ਵਿੱਚ ਵਿਚਾਲੇ ਫਸ ਗਿਆ। ਸਤਿਗੁਰੂ ਨੂੰ ਕਹਿਣ ਲੱਗਾ, ਜਾਂ ਤਾਂ ਤੁਸੀਂ ਕੋਈ ਪੁਖਤਾ ਸਬੂਤ ਦਿਓ, ਕੋਈ ਨਿਸ਼ਾਨੀ ਕਿ ਤੁਹਾਡੀ ਜਗ੍ਹਾ ਹੈ, ਵਰਨਾ ਇਹ ਜਗ੍ਹਾ ਮਿਲਣੀ ਨਾਮੁਮਕਿਨ ਹੈ। ਤਾਂ ਉਸ ਵੇਲੇ ਕਲਗੀਧਰ ਪਾਤਸ਼ਾਹ ਨੇ ਆਖਿਆ, ਬਾਦਸ਼ਾਹ ਇਸ ਜਗ੍ਹਾ ਨੂੰ ਪੁਟਾਇਆ ਜਾਵੇ। ਜਦੋਂ ਉਸ ਜਗ੍ਹਾ ਨੂੰ ਪੱਟਿਆ ਗਿਆ, ਡੂੰਘਾ ਪੱਟਦੇ ਗਏ, ਤਾਂ ਉੱਥੋਂ ਇੱਕ ਧੂਣਾ ਨਿਕਲਿਆ, ਇੱਕ ਆਸਣ ਨਿਕਲਿਆ ਮ੍ਰਿਗਸ਼ਾਲਾ ਦਾ, ਇੱਕ ਮੰਡਲ ਵੀ ਨਿਕਲਿਆ, ਕੁਝ ਹੋਰ ਵੀ ਪੁਰਾਤਨ ਨਿਸ਼ਾਨੀਆਂ ਨਿਕਲੀਆਂ ਨੇ। ਸਤਿਗੁਰੂ ਕਹਿਣ ਲੱਗੇ, ਸਤਿਯੁਗ ਦੇ ਵਿੱਚ ਇਸ ਜਗ੍ਹਾ 'ਤੇ ਅਸੀਂ ਬੈਠ ਕੇ ਭਗਤੀ ਕੀਤੀ ਸੀ, ਹੁਣ ਜਦੋਂ ਸਬੂਤ ਮਿਲ ਗਏ, ਤਾਂ ਉਸ ਵੇਲੇ ਬਾਦਸ਼ਾਹ ਨੇ ਅਤੇ ਅਹਿਲਕਾਰਾਂ ਨੇ ਮੁਸਲਮਾਨਾਂ ਨੂੰ ਸਮਝਾਇਆ ਕਿ ਇਹ ਜਗ੍ਹਾ ਹੁਣ ਤੁਹਾਨੂੰ ਛੱਡਣੀ ਪਵੇਗੀ। ਉਹ ਜਗ੍ਹਾ 'ਤੇ ਛੁਡਾ ਲਈ। ਹੁਣ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਅੰਤਮ ਸੰਸਕਾਰ ਵੀ ਉੱਥੇ ਹੋਇਆ, ਜਿੱਥੇ ਅੰਦਰਲਾ ਸਥਾਨ ਹੈ ਨਾ, ਜਿਸ ਨੂੰ ਅੰਗੀਠਾ ਸਾਹਿਬ ਆਖਿਆ ਜਾਂਦਾ ਹੈ, ਜਿੱਥੇ ਸ਼ਸਤਰ ਸਜਾਏ ਹੁੰਦੇ ਨੇ, ਜਿੱਥੇ ਕੇਵਲ ਮੁੱਖ ਜਥੇਦਾਰ ਹੀ ਸੇਵਾ ਕਰ ਸਕਦਾ ਹੈ। ਉਸ ਜਗ੍ਹਾ 'ਤੇ ਗੁਰੂ ਮਹਾਰਾਜ ਦਾ ਅੰਤਮ ਸੰਸਕਾਰ ਹੋਇਆ। ਹੁਣ ਗੁਰੂ ਮਹਾਰਾਜ ਸੱਚਖੰਡ ਪਿਆਨਾ ਕਰ ਗਏ। ਉਸ ਤੋਂ ਬਾਅਦ ਜਿਹੜੇ ਗੁਰੂ ਮਹਾਰਾਜ ਦੇ ਨਾਲ ਦੇ ਸਿੰਘ ਸਨ, ਪੰਜ ਸਿੰਘਾਂ ਦੀ ਗੁਰੂ ਮਹਾਰਾਜ ਨੇ ਉੱਥੇ ਡਿਊਟੀ ਲਾਈ। ਬਾਕੀ ਜਿਹੜੇ ਸਿੰਘ ਸਨ, ਉਹ ਸਾਰੇ ਉਦਾਸ ਹੋਏ ਹੋਏ ਇੱਧਰ ਉੱਧਰ, ਕੋਈ ਪੰਜਾਬ ਆ ਗਿਆ, ਕੋਈ ਕਿਧਰੇ ਚਲਿਆ ਗਿਆ, ਕੋਈ ਕਿਧਰੇ ਚਲਿਆ ਗਿਆ। ਅਖੀਰ ਮਹਾਰਾਜਾ ਰਣਜੀਤ ਸਿੰਘ ਜਦੋਂ ਉਸ ਸ਼ਹਿਰ ਵਿੱਚ ਜਾਂਦੇ ਹਨ, ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਵੀ ਇਹ ਸਾਡੇ ਉਹ ਮਹਾਨ ਸਤਿਗੁਰੂ ਦਾ ਪਵਿੱਤਰ ਅਸਥਾਨ ਹੈ, ਪਰ ਇੱਥੇ ਯਾਦਗਾਰ ਕੋਈ ਨਹੀਂ ਬਣੀ, ਕੋਈ ਗੁਰਦੁਆਰਾ, ਕੋਈ ਇਤਿਹਾਸਕ ਚਿੰਨ ਇੱਥੇ ਕਾਇਮ ਨਹੀਂ ਹੋ ਸਕਿਆ। ਤਾਂ ਉਸ ਵੇਲੇ ਨਵਾਬ ਹੈਦਰਾਬਾਦ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਨੇ ਸੰਪਰਕ ਕੀਤਾ ਅਤੇ ਪਰਮਿਸ਼ਨ ਲਈ ਕਿ ਇਸ ਅਸਥਾਨ 'ਤੇ ਗੁਰੂ ਮਹਾਰਾਜ ਦੀ ਇਤਿਹਾਸਕ ਯਾਦਗਾਰ ਬਣਨੀ ਚਾਹੀਦੀ ਹੈ। ਤੁਸੀਂ ਹੈਰਾਨ ਹੋਵੋਗੇ ਜੋ ਪਹਿਲੀ ਯਾਦਗਾਰੀ ਇਮਾਰਤ ਅਬਚਲ ਨਗਰ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਜੀ ਦੀ ਜਿਨ੍ਹਾਂ ਨੇ ਦਰਸ਼ਨ ਕੀਤੇ ਨੇ, ਉਹ ਮਹਾਰਾਜਾ ਰਣਜੀਤ ਸਿੰਘ ਦੀ ਬਣਾਈ ਹੋਈ ਹੈ। ਮਹਾਰਾਜਾ ਰਣਜੀਤ ਸਿੰਘ ਗੁਰੂ ਘਰ ਨੂੰ, ਸਿੱਖ ਕੌਮ ਅਤੇ ਖਾਲਸਾ ਪੰਥ ਨੂੰ ਸਮਰਪਿਤ ਸੇਵਾਦਾਰ ਸਨ। ਅਤੇ ਫਿਰ ਉਸ ਵੇਲੇ ਮੁਸਲਮਾਨਾਂ ਨੇ ਇਸ ਦਾ ਭਾਰੀ ਵਿਰੋਧ ਵੀ ਕੀਤਾ, ਪਰ ਨਵਾਬ ਹੈਦਰਾਬਾਦ ਦੀ ਮਦਦ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਨੇ ਕੰਪਲੈਕਸ ਤਿਆਰ ਕੀਤਾ ਅਤੇ ਨਾਲ ਦੀ ਨਾਲ ਆਲੇ ਦੁਆਲੇ ਬਹੁਤ ਸਾਰੀ ਜ਼ਮੀਨ ਉਹ ਵੀ ਉਸ ਪਵਿੱਤਰ ਅਸਥਾਨ ਦੇ ਨਾਂ ਜਗੀਰ ਲਵਾਈ, ਹੁਣ ਵੀ ਮੌਜੂਦ ਹੈ। ਇਹ ਮਹਾਰਾਜਾ ਰਣਜੀਤ ਸਿੰਘ ਦੀ ਵੱਡੀ ਕੁਰਬਾਨੀ ਹੈ। ਕਿਸੇ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਇਹ ਵੀ ਗੱਲ ਆਖੀ, ਭਾਵੇਂ ਇਸ ਨੂੰ ਸੁਣੀ ਸੁਣਾਈ ਗੱਲ ਕਹਿ ਦਿਓ, ਇਤਿਹਾਸ ਵਿੱਚ ਤਾਂ ਇਸ ਦਾ ਜ਼ਿਕਰ ਨਹੀਂ ਆਇਆ। ਉਹ ਗੱਲ ਕੀ ਸੀ? ਬਈ ਕਲਗੀਧਰ ਪਾਤਸ਼ਾਹ ਨੇ ਸੱਚਖੰਡ ਜਾਣ ਤੋਂ ਪਹਿਲਾਂ ਖਾਲਸੇ ਪੰਥ ਨੂੰ ਇਹ ਬਚਨ ਕੀਤਾ ਸੀ ਕਿ ਸਾਡੀ ਕੋਈ ਯਾਦਗਾਰ ਨਾ ਬਣਾਈ ਜਾਵੇ। ਕਿਸੇ ਹੱਦ ਤੱਕ ਗੱਲ ਸਹੀ ਵੀ ਹੋ ਸਕਦੀ ਹੈ, ਪਰ ਪੁਖਤਾ ਸਬੂਤ ਕੋਈ ਨਹੀਂ। ਕੁਛ ਵਿਦਵਾਨਾਂ ਨੇ ਇਹ ਗੱਲ ਆਖੀ ਹੈ, ਕਲਗੀਧਰ ਪਾਤਸ਼ਾਹ ਨੇ ਜਦੋਂ ਖਾਲਸੇ ਨੂੰ ਉਪਦੇਸ਼ ਦਿੱਤਾ, ਖਾਲਸੇ ਦੇ ਆਦਰਸ਼ ਦੀ ਵਿਆਖਿਆ ਲਿਖੀ, ਉਹਦੇ ਵਿੱਚ ਫਰਮਾਇਆ ਸੀ, ਜਾਗਤ ਜੋਤ ਜਪੈ ਨਿਸਬਾਸਰ, ਏਕ ਬਿਨਾ ਮਨ ਨਾਇਕ ਨਾ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ, ਬ੍ਰਤ ਗੋਰ ਮੜੀ ਮਾਟ ਭੂਲ ਨਾ ਮਾਨੈ। ਗੋਰ ਕਬਰ ਨੂੰ ਕਹਿੰਦੇ ਨੇ, ਮਟੀ ਆ ਜਿਵੇਂ ਹਿੰਦੂ ਧਰਮ ਦੇ ਵਿੱਚ ਕੋਈ ਸਤੀਆਂ ਦੇ ਅਸਥਾਨ, ਸ਼ਹੀਦਾਂ ਦੇ ਅਸਥਾਨ, ਕੋਈ ਬਜ਼ੁਰਗਾਂ ਦੇ ਅਸਥਾਨ 'ਤੇ ਮਟੀਆਂ ਬਣਾ ਦਿੰਦੇ ਨੇ, ਕਬਰਾਂ 'ਤੇ ਮਟੀਆਂ ਨੂੰ, ਅਤੇ ਜਿਹੜੇ ਮਾਟ ਨੇ ਯੋਗੀਆਂ ਦੇ, ਬੋਧੀਆਂ ਦੇ, ਉਹਨਾਂ ਨੂੰ ਮੰਨਣ ਤੋਂ ਗੁਰੂ ਮਹਾਰਾਜ ਨੇ ਮਨਾਹੀ ਕੀਤੀ ਸੀ। ਹੁਣ ਮਹਾਰਾਜਾ ਰਣਜੀਤ ਸਿੰਘ ਨੂੰ ਇਹ ਗੱਲ ਆਖੀ ਗਈ ਬਈ ਕਲਗੀਧਰ ਪਾਤਸ਼ਾਹ ਨੇ ਇਹ ਗੱਲ ਆਖੀ, ਸਾਡੇ ਕੋਈ ਯਾਦਗਾਰ ਨਾ ਬਣਾਵੇ। ਅਤੇ ਨਾਲ ਦੂਸਰੀ ਗੱਲ ਇਹ ਵੀ ਪ੍ਰਚਲਿਤ ਹੋਈ, ਜਿਹੜਾ ਕੋਈ ਸਾਡੀ ਯਾਦਗਾਰ ਬਣਾਵੇਗਾ ਉਹਦੇ ਕੋਲ ਨਾਸ ਹੋ ਜਾਵੇਗੀ। ਗੱਲ ਬਹੁਤ ਵੱਡੀ ਸੀ। ਹੁਣ ਇੱਧਰ ਮਹਾਰਾਜਾ ਰਣਜੀਤ ਸਿੰਘ ਗੁਰੂ ਘਰ ਨੂੰ, ਖਾਲਸਾ ਪੰਥ ਨੂੰ ਸਮਰਪਿਤ ਮਹਾਰਾਜਾ ਸਨ, ਭਾਵੇਂ ਇਹਨਾਂ ਨੇ ਇਹ ਗੱਲ ਸੁਣੀ, ਫਿਰ ਮਨ ਵਿੱਚ ਵਿਚਾਰਨ ਲੱਗੇ, ਉਹ ਜਿਸ ਕਲਗੀਧਰ ਪਾਤਸ਼ਾਹ ਨੇ ਸਾਡੇ ਲਈ ਸਰਬੰਸ ਵਾਰ ਦਿੱਤਾ ਅਤੇ ਜੇ ਮੇਰੇ ਕੋਲ ਨਾ ਵੀ ਰਹੀ, ਕਮ ਸੇ ਕਮ ਗੁਰੂ ਦੀ ਯਾਦਗਾਰ 'ਤੇ ਕਾਇਮ ਰਹੇਗੀ। ਇਹ ਉਹਨਾਂ ਦੇ ਮਨ ਦੇ ਵਿੱਚ ਖਿਆਲ ਆਇਆ, ਇੱਕ ਵਲਵਲਾ, ਇੱਕ ਜਜ਼ਬਾ ਪੈਦਾ ਹੋਇਆ। ਉਹਨਾਂ ਨੇ ਐਲਾਨ ਕਰ ਦਿੱਤਾ, ਮੇਰੀ ਕੋਲ ਰਹੇ ਚਾਹੇ ਨਾ ਰਹੇ, ਪਰ ਸਾਡੇ ਸਤਿਗੁਰੂ ਦੀ ਯਾਦਗਾਰ ਜ਼ਰੂਰ ਬਣੇਗੀ ਅਤੇ ਬਣਾਈ ਵੀ। ਇਹ ਮਹਾਰਾਜਾ ਰਣਜੀਤ ਸਿੰਘ ਦੀ ਬਹੁਤ ਵੱਡੀ ਕੁਰਬਾਨੀ ਹੈ ਜੇ ਸੋਚਿਆ ਜਾਵੇ। ਫਿਰ ਉਸ ਤੋਂ ਬਾਅਦ ਨਵਾਬ ਹੈਦਰਾਬਾਦ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਇੱਕ ਜਰੀਦਾਰ ਚਾਨਣੀ ਭੇਟ ਕੀਤੀ ਅਤੇ ਕਹਿਣ ਲੱਗਾ, ਤੁਸੀਂ ਬਾਦਸ਼ਾਹ ਹੋ, ਪੰਜਾਬ ਦੇ ਮਹਾਰਾਜਾ ਹੋ, ਇਹ ਮੈਂ ਤੁਹਾਨੂੰ ਗਿਫਟ ਨਜ਼ਰਾਨਾ ਭੇਟ ਕਰ ਰਿਹਾ ਹਾਂ। ਜਦੋਂ ਉਹਨਾਂ ਨੇ ਦੇਖਿਆ ਸੁਨਹਿਰੀ ਤਾਰਾਂ ਦਾ ਕੰਮ ਕੀਤਾ ਹੋਇਆ, ਬੜੀ ਮਹਿੰਗੀ, ਬੜੀ ਕੀਮਤ ਦੀ ਉਹ ਚਾਨਣੀ ਸੀ, ਕਹਿਣ ਲੱਗੇ ਇਹ ਚਾਨਣੀ ਮੇਰੇ ਲਾਇਕ ਨਹੀਂ, ਮੈਂ ਤੇ ਗੁਰੂ ਘਰ ਦਾ ਨਿਮਾਣਾ ਸੇਵਕ ਹਾਂ। ਉਹ ਚਾਨਣੀ ਸ਼੍ਰੀ ਦਰਬਾਰ ਸਾਹਿਬ ਭੇਟ ਕਰ ਦਿੱਤੀ ਸ਼੍ਰੀ ਅੰਮ੍ਰਿਤਸਰ ਸਾਹਿਬ। ਉਹ ਚਾਨਣੀ ਹੁਣ ਵੀ ਤੋਸ਼ੇਖਾਨੇ ਵਿੱਚ ਮੌਜੂਦ ਰਹੀ ਹੈ। 1984 ਦੇ ਘੱਲੂਘਾਰੇ ਸਮੇਂ ਇਹ ਵੀ ਖਬਰ ਸੁਣਨ ਨੂੰ ਮਿਲੀ, ਉਸ ਜਗ੍ਹਾ 'ਤੇ ਵੀ ਗੋਲਾਬਾਰੀ ਹੋਈ, ਉਹ ਚਾਨਣੀ ਵੀ ਅਗਨ ਭੇਟ ਹੋਈ। ਫਿਰ ਬਾਅਦ ਵਿੱਚ ਉਸੇ ਤਰੀਕੇ ਦੀ ਚਾਨਣੀ ਬਣਾ ਕੇ ਉਸ ਨੂੰ ਉੱਥੇ ਰੱਖਿਆ ਗਿਆ। ਇੱਕ ਵੱਖਰਾ ਵਿਸ਼ਾ ਹੈ, ਇਹਦੇ ਬਾਰੇ ਬਹੁਤਾ ਕੁਝ ਨਹੀਂ ਕਹਿ ਸਕਦੇ। ਪਰ ਮਹਾਰਾਜਾ ਰਣਜੀਤ ਸਿੰਘ ਦਾ ਗੁਰੂ ਘਰ ਦੇ ਨਾਲ ਇੰਨਾ ਪਿਆਰ ਸੀ, ਉਹ ਚਾਨਣੀ ਸ਼੍ਰੀ ਦਰਬਾਰ ਸਾਹਿਬ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਲੱਗੀ। ਜਦੋਂ ਜਲੌ ਲੱਗਦਾ ਸੀ, ਹੁਣ ਵੀ ਲੱਗਦਾ, ਉਸ ਵੇਲੇ ਉਹ ਚਾਨਣੀ ਦਰਬਾਰ ਸਾਹਿਬ ਦੇ ਵਿੱਚ ਲਗਾਈ ਜਾਂਦੀ ਸੀ। ਇਹ ਵੀ ਮਹਾਰਾਜਾ ਰਣਜੀਤ ਸਿੰਘ ਦੀ ਬਹੁਤ ਵੱਡੀ ਇੱਕ ਸੇਵਾ ਹੈ, ਕੁਰਬਾਨੀ ਹੈ ਅਤੇ ਦੇਣ ਹੈ। ਹੁਣ ਇਸ ਤੋਂ ਇਲਾਵਾ ਹੁਣ ਜਿਹੜਾ ਦਰਬਾਰ ਸਾਹਿਬ ਸੋਨਾ ਲੱਗਿਆ, ਪਹਿਲਾਂ ਸੋਨਾ ਨਹੀਂ ਸੀ ਲੱਗਿਆ ਹੁੰਦਾ, ਇਹ ਵੀ ਗੱਲ ਨੋਟ ਕਰਨ ਵਾਲੀ ਹੈ। ਪਹਿਲਾਂ ਇੱਕ ਸਾਧਾਰਨ ਇਮਾਰਤ ਸੀ, ਪਰ ਮੈਂ ਬੇਨਤੀ ਕਰ ਦੇਵਾਂ, ਸੋਨਾ ਲੱਗਣ ਦੇ ਨਾਲ ਭਾਵੇਂ ਲੋਕਾਂ ਵਿੱਚ ਇਸ ਪਵਿੱਤਰ ਅਸਥਾਨ ਦਾ ਨਾਮ ਗੋਲਡਨ ਟੈਂਪਲ ਕਰਕੇ ਮਸ਼ਹੂਰ ਤਾਂ ਹੋ ਗਿਆ, ਪਰ ਗੋਲਡਨ ਟੈਂਪਲ ਇਹ ਕੋਈ ਬਹੁਤੀ ਮਹੱਤਤਾ ਵਾਲੀ ਗੱਲ ਨਹੀਂ ਹੈ। ਕੰਚਨ ਸੋ ਪਾਇਆ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਸੋਨਾ ਕੀ ਚੀਜ਼ ਹੈ ਗੁਰੂ ਦੇ ਵਾਸਤੇ? ਪਰ ਇਹ ਸੋਨਾ ਚੜ੍ਹਿਆ ਕਿਵੇਂ, ਲੱਗਿਆ ਕਿਵੇਂ, ਇਹਦੇ ਬਾਰੇ ਵੀ ਬੜੀ ਦਿਲਚਸਪ ਗਾਥਾ ਹੈ। ਦਾਸ ਨੇ ਸੁਣਿਆ, ਇੱਕ ਪੁਸਤਕ ਵਿੱਚ ਪੜ੍ਹਿਆ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜਕਾਲ ਦੇ ਅੰਦਰ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਸਾਹਿਬ ਗਿਆਨੀ ਸੰਤ ਸਿੰਘ ਜੀ ਸਨ, ਉਹਨਾਂ ਦਾ ਨਾਮ, ਉਹ ਦਮਦਮੀ ਟਕਸਾਲ ਦੇ ਵੀ ਜਥੇਦਾਰ ਸਨ, ਗਿਆਨੀ ਸੰਤ ਸਿੰਘ ਜੀ, ਔਰ ਉਹ ਦਰਬਾਰ ਸਾਹਿਬ ਮੁੱਖ ਗ੍ਰੰਥੀ ਦੀ ਸੇਵਾ ਨਿਭਾਉਂਦੇ ਸਨ। ਅਤੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਉਹਨਾਂ ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਸ਼ਹਿਰ ਦਾ ਸਰਬਰਾਹ ਵੀ ਥਾਪਿਆ ਹੋਇਆ ਸੀ, ਜਿਵੇਂ ਮੇਅਰ ਹੁੰਦੇ ਨੇ, ਵੀ ਤੁਸੀਂ ਇਸ ਗੁਰੂ ਕੀ ਨਗਰੀ ਦੀ ਸੇਵਾ ਸੰਭਾਲ ਹਰ ਤਰ੍ਹਾਂ ਦੇ ਨਾਲ ਖਿਆਲ ਰੱਖਣਾ। ਹੁਣ ਗਿਆਨੀ ਸੰਤ ਸਿੰਘ ਜੀ ਸ਼੍ਰੀ ਦਰਬਾਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਵੀ ਸਨ ਅਤੇ ਨਾਲ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪੂਰੇ ਸ਼ਹਿਰ ਦੇ ਸਰਬਰਾਹ ਵੀ ਸਨ, ਮੇਅਰ ਵੀ ਸਨ। ਜਦੋਂ ਮਹਾਰਾਜਾ ਰਣਜੀਤ ਸਿੰਘ ਆਉਂਦਾ, ਉਹ ਗਿਆਨੀ ਸੰਤ ਸਿੰਘ ਜੀ ਦੇ ਪਾਸੋਂ ਆ ਕੇ ਹਾਲ ਚਾਲ ਪੁੱਛਦਾ। ਉਹਨੇ ਇੱਕ ਅਸੂਲ ਬਣਾਇਆ ਹੋਇਆ ਸੀ, ਉਹ ਅਸੂਲ ਕੀ ਸੀ? ਜਦੋਂ ਮਹਾਰਾਜਾ ਦਰਬਾਰ ਸਾਹਿਬ ਮੱਥਾ ਟੇਕਣ ਵਾਸਤੇ ਜਾਂਦਾ ਤਾਂ ਉਸ ਵੇਲੇ ਗਿਆਨੀ ਸੰਤ ਸਿੰਘ ਜੀ ਹੈੱਡ ਗ੍ਰੰਥੀ ਸ਼੍ਰੀ ਦਰਬਾਰ ਸਾਹਿਬ, ਉਹ ਮਹਾਰਾਜ ਦੇ ਕਈ ਵਾਰੀ ਨਾਲ ਜਾਂਦੇ। ਜਦੋਂ ਮਹਾਰਾਜ ਘੰਟਾ ਘਰ, ਕਿਉਂਕਿ ਚਾਰ ਡਿਉੜੀਆਂ ਬਣੀਆਂ ਨੇ, ਘੰਟਾ ਘਰ ਵੱਲੋਂ ਮੇਨ ਰਸਤਾ ਹੈ ਦਰਬਾਰ ਸਾਹਿਬ ਜਾਣ ਦਾ, ਜਦੋਂ ਘੰਟਾ ਘਰ ਮਹਾਰਾਜਾ ਰਣਜੀਤ ਸਿੰਘ ਪਹੁੰਚ ਜਾਂਦਾ, ਉਸ ਵੇਲੇ ਇਹ ਗੱਲ ਆਖਦਾ, ਕਹਿੰਦਾ, ਗਿਆਨੀ ਸੰਤ ਸਿੰਘ ਜੀ, ਤੁਸੀਂ ਗੁਰੂ ਰਾਮਦਾਸ ਮਹਾਰਾਜ ਦੇ ਘਰ ਦੇ ਵਜ਼ੀਰ ਹੋ ਅਤੇ ਮੈਂ ਗੁਰੂ ਦਾ ਨਿਮਾਣਾ ਸਿੱਖ ਹਾਂ, ਮੇਰੇ ਰਾਜ ਦੀ ਹੱਦ ਦਰਬਾਰ ਸਾਹਿਬ ਤੋਂ ਬਾਹਰ ਹੈ, ਹੁਣ ਤੁਸੀਂ ਗੁਰੂ ਰਾਮਦਾਸ ਮਹਾਰਾਜ ਦੇ ਰਾਜ ਵਿੱਚ ਦਾਖਲ ਹੋ ਰਹੇ ਹੋ, ਹੁਣ ਤੁਸੀਂ ਅੱਗੇ ਲੱਗੋ, ਤੁਸੀਂ ਗੁਰੂ ਘਰ ਦੇ ਵਜ਼ੀਰ ਹੋ, ਮਹਾਰਾਜਾ ਪਿੱਛੇ ਹਟ ਜਾਂਦੇ। ਇਹ ਸਿੰਘ ਸਾਹਿਬਾਂ ਦਾ, ਸ਼੍ਰੀ ਦਰਬਾਰ ਸਾਹਿਬ ਜੀ ਦਾ, ਸੋਢੀ ਸੁਲਤਾਨ ਸਤਿਗੁਰੂ ਮਹਾਰਾਜ ਦੇ ਉਸ ਪਵਿੱਤਰ ਅਸਥਾਨ ਦਾ ਇੰਨਾ ਸਤਿਕਾਰ ਸੀ ਉਹਨਾਂ ਦੇ ਮਨ ਦੇ ਵਿੱਚ। ਹੁਣ ਦੇ ਲੀਡਰ ਤਾਂ ਅੱਗੇ ਹੋ ਕੇ ਤੁਰਦੇ ਨੇ, ਸਿੰਘ ਸਾਹਿਬਾਂ ਨੂੰ, ਜਥੇਦਾਰਾਂ ਨੂੰ ਕੋਈ ਪੁੱਛਦਾ ਵੀ ਨਹੀਂ। ਇਹ ਗੱਲਾਂ ਇਤਿਹਾਸਕ ਨੇ, ਸਾਨੂੰ ਸਮਝਣ ਵਾਲੀਆਂ ਨੇ ਅਤੇ ਅਮਲ ਕਰਨ ਦੇ ਯੋਗ ਨੇ। ਜਿਹੜੇ ਸਾਡੇ ਧਾਰਮਿਕ ਜਥੇਦਾਰ ਨੇ, ਉਹਨਾਂ ਦਾ ਸਤਿਕਾਰ ਰਾਜੇ ਮਹਾਰਾਜੇ ਵੀ ਕਰਦੇ ਨੇ ਅਤੇ ਕਰਨਾ ਚਾਹੀਦਾ ਸਭ ਨੂੰ। ਹੁਣ ਜਦੋਂ ਮਹਾਰਾਜਾ ਦਰਬਾਰ ਸਾਹਿਬ ਜਾਂਦੇ ਨੇ, ਗਿਆਨੀ ਸੰਤ ਸਿੰਘ ਜੀ ਅੱਗੇ ਹੁੰਦੇ ਨੇ ਦੋ ਕਦਮਾਂ, ਮਹਾਰਾਜਾ ਪਿੱਛੇ ਚੱਲਦੇ ਸਨ। ਕਹਿੰਦੇ ਗੁਰੂ ਰਾਮਦਾਸ ਮਹਾਰਾਜ ਦਾ ਰਾਜ ਹੈ ਇੱਥੇ, ਮੈਂ ਨਹੀਂ, ਤੁਸੀਂ ਅੱਗੇ ਚੱਲੋਗੇ। ਜਦੋਂ ਮੱਥਾ ਟੇਕ ਕੇ ਵਾਪਸ ਆ ਜਾਂਦੇ, ਘੰਟਾ ਘਰ ਤੂੰ ਬਾਹਰ ਪੈਰ ਰੱਖਦੇ, ਅਤੇ ਫਿਰ ਉਸ ਵੇਲੇ ਗਿਆਨੀ ਸੰਤ ਸਿੰਘ ਜੀ, ਕਿਉਂਕਿ ਸਰਬਰਾ ਵੀ ਸਨ, ਉਹ ਮਹਾਰਾਜਾ ਨੂੰ ਕਹਿਣ ਲੱਗੇ, ਲਓ ਹੁਣ ਤੁਹਾਡੇ ਰਾਜ ਦੀ ਹੱਦ ਸ਼ੁਰੂ ਹੋ ਗਈ, ਹੁਣ ਤੁਸੀਂ ਅੱਗੇ ਤੁਰੋ, ਮੈਂ ਤੁਹਾਡੇ ਬਰਾਬਰ ਤੁਰਾਂਗਾ। ਇਸ ਤਰ੍ਹਾਂ ਦੀ ਮਰਯਾਦਾ ਸੀ ਉਸ ਵੇਲੇ ਦੇ ਪੁਰਾਤਨ ਗੁਰਸਿੱਖਾਂ ਦੀ, ਗੁਰੂ ਕਾ ਮਾਨ ਸਨਮਾਨ ਕਿਵੇਂ ਕਰਨਾ। ਉਸ ਸਮੇਂ ਦੇ ਅੰਦਰ, ਦਰਬਾਰ ਸਾਹਿਬ ਦੇ ਅੰਦਰ, ਗੁਰੂ ਘਰ ਦੇ ਨਿਰਮਾਣ ਅਤੇ ਨਿਸਕਾਮ ਕੀਰਤਨੀਏ ਗੁਰਮੁਖ ਪਿਆਰੇ ਭਾਈ ਮਨਸ਼ਾ ਸਿੰਘ ਜੀ, ਉਹਨਾਂ ਦਾ ਨਾਮ ਲਿਖਿਆ ਦਾਸ ਨੇ ਪੜ੍ਹੇ, ਭਾਈ ਮਨਸ਼ਾ ਸਿੰਘ ਜੀ ਸਨ। ਔਰ ਉਹ ਦਰਬਾਰ ਸਾਹਿਬ ਕੀਰਤਨ ਕਰਦੇ, ਉਸ ਵੇਲੇ ਸੰਗਤ ਦੀ ਆਵਾਜਾਈ ਵੀ ਬਹੁਤ ਘੱਟ ਹੁੰਦੀ ਸੀ। ਤੁਸੀਂ ਇਹ ਵੀ ਸੁਣਿਆ ਹੋਣਾ ਵੀ ਜਦੋਂ ਦਰਬਾਰ ਸਾਹਿਬ ਦੇ ਵਿੱਚ ਕੀਰਤਨ ਹੁੰਦਾ, ਉੱਥੇ ਰਾਗੀ ਸਿੰਘਾਂ ਨੂੰ ਮਾਇਆ ਭੇਟ ਨਹੀਂ ਹੁੰਦੀ। ਅਤੇ ਹੁਣ ਭਾਈ ਮਨਸ਼ਾ ਸਿੰਘ ਜੀ ਗੁਰੂ ਰਾਮਦਾਸ ਮਹਾਰਾਜ ਦੇ ਕੀਰਤਨੀਏ ਸਨ, ਅਤੇ ਘਰੇ ਅੱਧ ਦੀ ਗਰੀਬੀ ਸੀ, ਕੱਚੇ ਕੋਠੇ ਵਿੱਚ ਰਹਿੰਦੇ ਸਨ। ਇੱਥੋਂ ਤੱਕ ਲਿਖਿਆ ਉਹਨਾਂ ਦੇ ਪਾਸ ਮਿੱਟੀ ਦੇ ਭਾਂਡੇ ਸਨ, ਜਿਨ੍ਹਾਂ ਵਿੱਚ ਲੰਗਰ ਛਕਦੇ, ਮਿੱਟੀ ਦੇ ਭਾਂਡੇ, ਅਤੇ ਤਵਾ ਵੀ ਮਿੱਟੀ ਦਾ ਸੀ, ਮਿੱਟੀ ਦੇ ਤਵੇ 'ਤੇ ਪ੍ਰਸ਼ਾਦਾ ਲਾ ਕੇ ਹੱਥੀਂ ਛਕ ਲੈਂਦੇ। ਅਤੇ ਬਿਲਾ ਨਾਗਾ, ਬਿਨਾਂ ਤਨਖਾਹ ਤੋਂ ਉਹਨਾਂ ਨੇ ਦਰਬਾਰ ਸਾਹਿਬ ਕੀਰਤਨ ਦੀ ਕਈ ਸਾਲਾਂ ਬਾਅਦ ਦੀ ਸੇਵਾ ਨਿਭਾਈ। ਗਿਆਨੀ ਸੰਤ ਸਿੰਘ ਜੀ ਸ਼੍ਰੀ ਦਰਬਾਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਸਨ। ਉਹਨਾਂ ਦੇ ਮਨ ਦੇ ਵਿੱਚ ਖਿਆਲ ਆਇਆ ਵੀ ਗੁਰੂ ਘਰ ਦੇ ਕੀਰਤਨੀਏ ਨੇ ਅਤੇ ਗਰੀਬ ਸਿੱਖ ਨੇ, ਇਹਨਾਂ ਦੀ ਮਹਾਰਾਜੇ ਵੱਲੋਂ ਕੋਈ ਨਾ ਕੋਈ ਹੈਲਪ ਹੋਣੀ ਚਾਹੀਦੀ ਹੈ। ਮਹਾਰਾਜਾ ਰਣਜੀਤ ਸਿੰਘ ਇੱਕ ਵਾਰ ਲਾਹੌਰ ਤੋਂ ਆਏ, ਗਿਆਨੀ ਸੰਤ ਸਿੰਘ ਜੀ ਨੂੰ ਪੁੱਛਿਆ ਕੋਈ ਇੱਥੇ ਇੰਤਜ਼ਾਮ ਦੇ ਵਿੱਚ ਕੋਈ ਕਮੀ ਬੇਸ਼ੀ, ਕਿਸੇ ਚੀਜ਼ ਦੀ ਲੋੜ। ਗਿਆਨੀ ਸੰਤ ਸਿੰਘ ਜੀ ਨੇ ਸਿਫਾਰਿਸ਼ ਕੀਤੀ, ਦੇਖੋ ਤੁਹਾਨੂੰ ਸਤਿਗੁਰੂ ਨੇ ਪੰਜਾਬ ਦਾ ਮਹਾਰਾਜਾ ਬਣਾਇਆ, ਤੁਸੀਂ ਸਿੱਖ ਮਹਾਰਾਜੇ ਹੋ। ਦੂਸਰੇ ਨੰਬਰ 'ਤੇ ਜਿਹੜੇ ਇਸ ਵੇਲੇ ਗੁਰੂ ਰਾਮਦਾਸ ਮਹਾਰਾਜ ਦੇ ਇਸ ਪਵਿੱਤਰ ਅਸਥਾਨ ਦੇ ਕੀਰਤਨੀਏ ਨੇ, ਉਹ ਬੜੇ ਗਰੀਬ ਨੇ, ਮਿੱਟੀ ਦੇ ਭਾਂਡੇ ਨੇ, ਕੱਚੇ ਕੋਠੇ ਵਿੱਚ ਰਹਿੰਦੇ ਨੇ, ਮਿੱਟੀ ਦੇ ਤਵੇ 'ਤੇ ਰੋਟੀ ਬਣਾ ਕੇ ਛਕਦੇ ਨੇ। ਅਤੇ ਜੇ ਤੁਸੀਂ ਉਹਨਾਂ ਦੀ ਕੁਛ ਮਦਦ ਕਰਦੇ ਹੋ, ਬੜੀ ਚੰਗੀ ਗੱਲ ਹੈ। ਇੱਕ ਪਾਸੇ ਹੁਣ ਮਹਾਰਾਜਾ ਹੈ, ਦੂਜੇ ਪਾਸੇ ਗੁਰੂ ਘਰ ਦਾ ਇੱਕ ਗਰੀਬ ਨਿਮਾਣਾ ਕੀਰਤਨੀਆ ਹੈ। ਪਰ ਤੁਸੀਂ ਦੇਖੋ ਉਹਨਾਂ ਦੇ ਮਨ ਦੀ ਅਵਸਥਾ ਕਿੰਨੀ ਉੱਚੀ ਸੀ, ਗੁਰੂ ਰਾਮਦਾਸ ਮਹਾਰਾਜ ਦੀ ਕਿੰਨੀ ਉਹਨਾਂ 'ਤੇ ਰਹਿਮਤ ਵਰਸ ਰਹੀ ਸੀ। ਮਹਾਰਾਜਾ ਰਣਜੀਤ ਸਿੰਘ ਨੇ ਮਨ ਬਣਾਇਆ ਹੈ, ਕਹਿਣ ਲੱਗੇ ਮੈਨੂੰ ਸਤਿਗੁਰੂ ਨੇ ਪੰਜਾਬ ਦਾ ਰਾਜ ਦਿੱਤਾ ਹੈ, ਮਹਾਰਾਜਾ ਬਣਾਇਆ। ਕਾਬਲ, ਕੰਧਾਰ, ਅਫਗਾਨਿਸਤਾਨ ਤੱਕ ਇਹਨਾਂ ਦਾ ਰਾਜ ਸੀ। ਅਤੇ ਫਿਰ ਗੁਰੂ ਘਰ ਦਾ ਕੀਰਤਨੀਆ ਮੇਰੇ ਰਾਜ ਦੇ ਵਿੱਚ ਗਰੀਬ ਹੋਵੇ, ਇਹ ਵੀ ਇੱਕ ਬੜੀ ਹਾਸੋਹੀਣੀ ਗੱਲ ਹੈ। ਮਹਾਰਾਜ ਦਾ ਦਿਲ ਬੜਾ ਵੱਡਾ ਸੀ, ਉਹਨੇ ਉਸੇ ਵੇਲੇ ਜਿਹੜੇ ਸ਼ਹਿਰ ਦੇ ਵਪਾਰੀ ਬੰਦੇ ਸਨ ਜਿਨ੍ਹਾਂ ਦਾ ਸਰਕਾਰ ਦੇ ਨਾਲ ਲੈਣ ਦੇਣ ਚੱਲਦਾ ਹੁੰਦਾ, ਉਹਨਾਂ ਨੂੰ ਆਖਿਆ 125,000 ਮੋਹਰ ਸੋਨੇ ਦੀ ਇਕੱਠੀ ਕੀਤੀ ਜਾਵੇ। ਹੁਣ ਬਾਦਸ਼ਾਹ ਸੀ, ਮਹਾਰਾਜਾ ਸੀ, ਉਹਦਾ ਹੁਕਮ ਮੰਨਿਆ ਗਿਆ। 125,000 ਮੋਹਰ ਇਕੱਠੀ ਕੀਤੀ ਗਈ, 125,000 ਸੋਨੇ ਦੀ ਮੋਹਰ। ਅਤੇ ਮਹਾਰਾਜਾ ਨੇ ਗਿਆਨੀ ਸੰਤ ਸਿੰਘ ਜੀ ਨੂੰ ਆਖਿਆ, ਜਾਓ ਜਾ ਕੇ ਗੁਰੂ ਘਰ ਦੇ ਕੀਰਤਨੀਏ ਉਸ ਗਰੀਬ ਸਿੱਖ ਨੂੰ ਆਖ ਦਿਓ ਵੀ ਅੱਜ ਮਹਾਰਾਜਾ ਤੁਹਾਨੂੰ ਨਜ਼ਰਾਨਾ ਦੇਣ ਲਈ ਤੁਹਾਡੇ ਪਾਸ ਆ ਰਹੇ ਨੇ। ਹੁਣ ਜਦੋਂ ਇਹ ਸੁਨੇਹਾ ਭਾਈ ਸਾਹਿਬ ਭਾਈ ਮਨਸਾ ਸਿੰਘ ਜੀ ਨੂੰ ਮਿਲਿਆ, ਉਹ ਗੁਰੂ ਦੇ ਪਿਆਰ ਵਾਲੇ ਸਿੱਖ ਸੀ, ਨਿਰਮਾਣ ਅਤੇ ਨਿਸ਼ਕਾਮ ਸੇਵਾ ਕਰਨ ਵਾਲੇ ਗੁਰੂ ਦੇ ਸਿੱਖ ਸੀ। ਉਹਨਾਂ ਦੇ ਮਨ ਦੇ ਵਿੱਚ ਖਿਆਲ ਆਇਆ, ਮੈਂ ਤਾਂ ਗੁਰੂ ਰਾਮਦਾਸ ਮਹਾਰਾਜ ਦਾ ਕੀਰਤਨੀਆ ਹਾਂ ਅਤੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਸਾਹਿਬ ਦੀਆਂ ਝੋਲੀਆਂ ਭਰਦੇ ਨੇ। ਇਹ ਹੁਣ ਮਹਾਰਾਜਾ ਆਪਣੇ ਆਪ ਨੂੰ ਵੱਡਾ ਸਮਝ ਕੇ ਮੇਰੇ ਪਾਸ ਮੈਨੂੰ ਸੋਨਾ ਦੇਣ ਲਈ ਆ ਰਿਹਾ ਹੈ। ਹੁਣ ਇੱਕ ਪਾਸੇ ਗੁਰੂ ਰਾਮਦਾਸ ਮਹਾਰਾਜ ਨੇ, ਇੱਕ ਪਾਸੇ ਮਹਾਰਾਜਾ ਹੈ, ਮੈਨੂੰ ਕੀ ਕਰਨਾ ਚਾਹੀਦਾ? ਗੁਰੂ ਦੇ ਸਿੱਖ ਵਿੱਚ ਮਾਇਆ ਦਾ ਲਾਲਚ ਨਹੀਂ ਸੀ। ਅਤੇ ਉਹਨੇ ਜਦੋਂ ਮਹਾਰਾਜਾ ਰਣਜੀਤ ਸਿੰਘ ਹਾਥੀ 'ਤੇ 125,000 ਸੋਨੇ ਦੀਆਂ ਮੋਹਰਾਂ ਲੈ ਕੇ ਉਹਦੇ ਦਰਵਾਜ਼ੇ 'ਤੇ ਪਹੁੰਚਿਆ, ਉਸ ਗੁਰੂ ਘਰ ਦੇ ਬੇਪਰਵਾਹ ਸਿੱਖ ਨੇ ਦਰਵਾਜ਼ੇ ਬੰਦ ਕਰ ਲਏ। ਦੇਖੋ ਕਿੰਨੀ ਕਮਾਲ ਦੀ ਗੱਲ ਹੈ, ਇੱਕ ਗੁਰੂ ਦਾ ਸਿੱਖ ਮਹਾਰਾਜਾ ਹੈ, ਉਹ 125,000 ਸੋਨੇ ਦੀ ਮੋਹਰ ਲੈ ਕੇ ਆਇਆ ਗੁਰੂ ਘਰ ਦੇ ਨਿਮਾਣੇ ਕੀਰਤਨੀ ਸਿੱਖ ਨੂੰ ਭੇਟਾ ਕਰਨ ਵਾਸਤੇ। ਅੱਗੋਂ ਉਹਦੀ ਇੰਨੀ ਬੇਪਰਵਾਹੀ, ਉਹਨੇ ਦਰਵਾਜ਼ੇ ਬੰਦ ਕਰ ਲਏ। ਮਹਾਰਾਜਾ ਦਰ ਮੂਹਰੇ ਖੜ੍ਹਾ, ਸਿੱਖ ਨੇ ਦਰਵਾਜ਼ੇ ਬੰਦ ਕਰ ਲਏ। ਕਿੰਨੀ ਦਿਲਚਸਪ ਗੱਲ ਹੈ, ਕਿੰਨੀ ਗੁਰੂ ਦੀ ਰਹਿਮਤ ਹੈ ਉਸ ਗੁਰੂ ਦੇ ਨਿਮਾਣੇ ਸਿੱਖ 'ਤੇ। ਅਹਿਲਕਾਰਾਂ ਨੇ ਆਖਿਆ, ਭਾਈ ਸਾਹਿਬ ਜੀ ਦਰਵਾਜ਼ਾ ਖੋਲੋ, ਮਹਾਰਾਜਾ ਆਏ ਨੇ। ਕਹਿਣ ਲੱਗਾ, ਮੈਂ ਦਰਵਾਜ਼ਾ ਨਹੀਂ ਖੋਲ੍ਹਣਾ। ਕਹਿੰਦੇ, ਤੁਹਾਡੇ ਲਈ 125,000 ਸੋਨੇ ਦੀ ਮੋਹਰ ਲੈ ਕੇ ਆਏ ਨੇ, ਲਾਲਚ ਦਿਖਾਇਆ। ਕਹਿਣ ਲੱਗਾ, ਇਹ ਗੁਰੂ ਰਾਮਦਾਸ ਮਹਾਰਾਜ ਦਾ ਸ਼ਰੀਕ ਪੈਦਾ ਹੋ ਗਿਆ, ਮੈਂ ਇਹਦੇ ਮੱਥੇ ਨਹੀਂ ਲੱਗ ਸਕਦਾ, ਜਾਓ ਮਹਾਰਾਜੇ ਨੂੰ ਕਹਿ ਦਿਓ ਵਾਪਸ ਮੁੜ ਜਾਵੇ, ਜੋ ਕੁਛ ਮੈਂ ਲੈਣਾ ਗੁਰੂ ਤੋਂ ਲਵਾਂਗਾ, ਮੈਂ ਇਹਦੇ ਮੂਹਰੇ ਹੱਥ ਨਹੀਂ ਅੱਡਾਂਗਾ। ਕਿੱਡੀ ਵੱਡੀ ਗੱਲ ਹੈ, ਮਹਾਰਾਜੇ ਨੂੰ ਨਿਰਾਸ਼ ਉਸ ਨਿਮਾਣੇ ਸਿੱਖ ਦੇ ਘਰ ਤੋਂ ਮੁੜਨਾ ਪਿਆ। ਭਾਵੇਂ ਠੀਕ ਹੈ, ਉਹਦੇ ਮਨ ਨੂੰ ਠੇਸ ਜ਼ਰੂਰ ਲੱਗੀ, ਮਹਾਰਾਜਾ ਸੀ, 125,000 ਸੋਨੇ ਦੀ ਮੋਹਰ ਮੈਂ ਨਾ ਰਖਾਉਂਦੀ ਹੈ, ਪਰ ਗਰੀਬ ਸਿੱਖ ਨੇ, ਮੈਂ ਤਾਂ ਕਹਾਂਗਾ ਉਹ ਗਰੀਬ ਸਿੱਖ ਨਹੀਂ, ਉਹ ਜਿਸ ਨੂੰ ਬਖਸ਼ੇ ਸਿਫਤ ਸਾਲਾਹਾ ਨਾਨਕ ਪਾਤਸ਼ਾਹੀ ਪਾਤਸ਼ਾਹ, ਉਹ ਤਾਂ ਪਾਤਸ਼ਾਹ ਦਾ ਪਾਤਸ਼ਾਹ ਸੀ, ਜਿਸਨੇ ਮਹਾਰਾਜੇ ਦੀ ਪੇਸ਼ਕਸ਼ ਨੂੰ ਵੀ ਠੁਕਰਾ ਦਿੱਤਾ, ਉਹ ਤਾਂ ਪਾਤਸ਼ਾਹ ਦਾ ਪਾਤਸ਼ਾਹ ਸੀ। ਹੁਣ ਬਾਦਸ਼ਾਹ ਜਦੋਂ ਸੋਨੇ ਦੀਆਂ ਮੋਹਰਾਂ ਲੈ ਕੇ ਵਾਪਸ ਆਇਆ, ਉਸਨੇ ਗਿਆਨੀ ਸੰਤ ਸਿੰਘ ਜੀ ਨੂੰ ਬੁਲਾਇਆ, ਤੁਸਾਂ ਆਖਿਆ ਸੀ ਵੀ ਉਸ ਗਰੀਬ ਸਿੱਖ ਦੀ ਮਦਦ ਕਰੋ, ਪਰ ਉਸਨੇ ਦੇ ਦਿੱਤਾ ਜਵਾਬ, ਹੁਣ ਇਹ ਜਿਹੜਾ ਸੋਨਾ ਹੈ ਇਹ ਮੈਂ ਵਾਪਸ ਨਹੀਂ ਲੈ ਕੇ ਜਾਵਾਂਗਾ, ਹੁਣ ਤੁਸੀਂ ਦੱਸੋ ਇਹਨੂੰ ਕਿਸ ਥਾਂ ਦੇ ਉੱਤੇ ਵਰਤਿਆ ਜਾਵੇ, ਲਾਇਆ ਜਾਵੇ। ਤਾਂ ਉਸ ਵੇਲੇ ਗਿਆਨੀ ਸੰਤ ਸਿੰਘ ਜੀ ਨੇ ਆਖਿਆ, ਅੱਛਾ ਫਿਰ ਤੁਸੀਂ ਇਉਂ ਕਰੋ, ਤੁਸੀਂ ਦਰਬਾਰ ਸਾਹਿਬ ਇਹ ਸੋਨਾ ਭੇਟ ਕਰ ਦਿਓ। ਜਿਹੜਾ ਉਸ ਵੇਲੇ ਉਹ 125,000 ਸੋਨੇ ਦੀ ਮੋਹਰ ਇੱਕ ਤੋਲੇ ਦੀ ਮੋਹਰ ਹੋਇਆ ਕਰਦੀ ਸੀ, ਅਤੇ ਉਹ ਜਿਹੜਾ ਸੋਨਾ ਮਹਾਰਾਜੇ ਨੇ ਦਰਬਾਰ ਸਾਹਿਬ ਭੇਟ ਕੀਤਾ, ਅਤੇ ਫਿਰ ਗਿਆਨੀ ਸੰਤ ਸਿੰਘ ਜੀ ਦੀ ਨਿਗਰਾਨੀ ਹੇਠ ਉਸ ਵੇਲੇ ਦਰਬਾਰ ਸਾਹਿਬ ਦੇ ਸੋਨੇ ਦੀ ਸੇਵਾ ਹੋਈ। ਇਹ ਸੋਨਾ ਪਹਿਲਾਂ ਉਸ ਗੁਰੂ ਘਰ ਦੇ ਕੀਰਤਨੀ ਨਿਮਾਣੇ ਸਿੱਖ ਨੂੰ ਭੇਟਾ ਕਰਨ ਵਾਸਤੇ ਮਹਾਰਾਜੇ ਨੇ ਲਿਆਂਦਾ ਸੀ, ਪਰ ਉਹਨੇ ਜਦੋਂ ਜਵਾਬ ਦੇ ਦਿੱਤਾ ਫਿਰ ਉਸਨੇ ਦਰਬਾਰ ਸਾਹਿਬ ਭੇਟ ਕਰ ਦਿੱਤਾ, ਫਿਰ ਉਹ ਸੋਨਾ ਉਦੋਂ ਚੜ੍ਹਿਆ। ਹੁਣ ਠੀਕ ਹੈ, ਭਾਵੇਂ ਬਾਅਦ ਵਿੱਚ ਵੀ ਸੇਵਾਵਾਂ ਹੋ ਰਹੀਆਂ ਨੇ, ਹੁੰਦੀਆਂ ਰਹਿੰਦੀਆਂ ਨੇ, ਪਰ ਪਹਿਲੀ ਵਾਰ ਮਹਾਰਾਜਾ ਰਣਜੀਤ ਸਿੰਘ ਨੇ ਸੋਨਾ ਉੱਥੇ ਚੜ੍ਹਾਇਆ। ਸੋ ਰਹੋ ਵਿਚਾਰ। ਸੋ ਇਹ ਮਹਾਰਾਜਾ ਰਣਜੀਤ ਸਿੰਘ ਦੀ ਗਾਥਾ ਹੈ ਜਿਸ ਨੇ ਆਪਣੇ ਜੀਵਨ ਕਾਲ ਦੇ ਵਿੱਚ ਕਈ ਚਮਤਕਾਰ ਦਿਖਾਏ। ਇੱਕ ਦਾਸ ਨੂੰ ਹੋਰ ਵੀ ਇਤਿਹਾਸਕ ਘਟਨਾ ਉਹਨਾਂ ਦੀ ਯਾਦ ਆ ਗਈ, ਕਿਉਂਕਿ ਉਹਨਾਂ ਦਾ ਅੰਤਮ ਜਿਹੜਾ ਉਹ ਇਤਿਹਾਸ ਹੈ ਉਹ ਕਵੀ ਜੀ ਨੇ ਕਾਲੋਂ ਬੰਦ ਕੀਤਾ। ਮਹਾਰਾਜੇ ਦੇ ਅਕਾਲ ਚਲਾਣੇ ਤੋਂ ਬਾਅਦ ਕਿਹੋ ਜਿਹਾ ਮਾਹੌਲ ਸੀ, ਕੀ ਕੁਛ ਉੱਥੇ ਵਾਪਰ ਰਿਹਾ ਸੀ, ਉਸ ਤੋਂ ਬਹੁਤਾ ਸਾਨੂੰ ਲਾਭ ਨਹੀਂ। ਇਸੇ ਲਈ ਜੋ ਕੁਛ ਮਹਾਰਾਜੇ ਨੇ ਕੀਤਾ ਉਹਦੇ ਲਈ ਵੀ ਆਪਾਂ ਨੂੰ ਵਿਚਾਰ ਕਰਨੀ ਬਣਦੀ ਹੈ। ਕਹਿੰਦੇ ਨੇ ਇੱਕ ਵਾਰ ਕੀ ਹੋਇਆ, ਮਹਾਰਾਜਾ ਰਣਜੀਤ ਸਿੰਘ ਆਪਣਾ ਭੇਸ ਵਟਾ ਕੇ ਰਾਤ ਨੂੰ ਆਪਣੇ ਮਹਿਲਾਂ ਤੋਂ ਬਾਹਰ ਨਿਕਲਦੇ ਅਤੇ ਜਿਹੜੇ ਉਹਨਾਂ ਦੇ ਨਾਲ ਦੇ ਬਾਡੀਗਾਰਡ ਹੁੰਦੇ ਸਨ ਉਹਨਾਂ ਨੂੰ ਵੀ ਕਹਿ ਦਿੱਤਾ ਤੁਸੀਂ ਮੇਰੇ ਨਾਲ ਨਹੀਂ ਜਾਣਾ, 150 ਗਜ ਦੀ ਦੂਰੀ 'ਤੇ ਤੁਸੀਂ ਪਿੱਛੇ ਰਹਿਣਾ, ਹਜੂਮ ਬਣਾ ਕੇ ਨਹੀਂ, ਨਿਗਰਾਨੀ ਕਰਨੀ ਹੈ। ਅਤੇ ਮਹਾਰਾਜਾ ਆਪ ਭੇਸ ਵਟਾ ਕੇ ਸ਼ਹਿਰ ਵਿੱਚ ਜਾਂਦਾ। ਰਾਤ ਦੇ ਸਮੇਂ ਜੇ ਕੋਈ ਰੋਂਦਾ ਹੁੰਦਾ ਉਹਦੇ ਘਰ ਦਸਤਕ ਦਿੰਦਾ, ਉਹਨੂੰ ਪੁੱਛਦਾ ਕਿ ਇਹਨੂੰ ਕੀ ਤਕਲੀਫ ਹੈ। ਜੇ ਕੋਈ ਤਕਲੀਫ ਹੁੰਦੀ ਸੀ ਮਹਾਰਾਜਾ ਕਹਿਣ ਲੱਗਾ ਕੋਈ ਗੱਲ ਨਹੀਂ, ਸਭ ਕੁਝ ਠੀਕ ਹੋਵੇਗਾ, ਜਿਹੜੀ ਚੀਜ਼ ਦੀ ਲੋੜ ਹੈ ਉਹ ਮਹਾਰਾਜਾ ਉਹਨਾਂ ਨੂੰ ਦੇ ਦਿੰਦਾ। ਇੱਕ ਦਿਨ ਮਹਾਰਾਜਾ ਗਸ਼ਤ ਕਰਨ ਵਾਸਤੇ ਨਿਕਲਿਆ, ਕੀ ਵੇਖਿਆ, ਰਾਵੀ ਦਰਿਆ ਜਿਹੜਾ ਲਾਹੌਰ ਸ਼ਾਹੀ ਕਿਲ੍ਹਾ ਉਹਦੇ ਬਿਲਕੁਲ ਕੋਲ ਦੀ ਵਗਦਾ ਸੀ, ਹੁਣ ਤਾਂ ਕੁਛ ਦੂਰ ਚਲਿਆ ਗਿਆ। ਰਾਤ ਦੇ ਸਮੇਂ ਜਦੋਂ ਮਹਾਰਾਜਾ ਰਣਜੀਤ ਸਿੰਘ ਗਸ਼ਤ ਕਰ ਰਿਹਾ ਸੀ ਉਹਨੇ ਇੱਕ ਆਵਾਜ਼ ਸੁਣੀ ਜਿਵੇਂ ਕਿਸੇ ਵਿਅਕਤੀ ਨੇ ਰਾਵੀ ਦਰਿਆ ਵਿੱਚ ਛਾਲ ਮਾਰ ਦਿੱਤੀ ਹੋਵੇ। ਜਦੋਂ ਮਹਾਰਾਜੇ ਨੂੰ ਉਹ ਆਵਾਜ਼ ਕੰਨਾਂ ਵਿੱਚ ਪਈ, ਰਾਤ ਦਾ ਸਮਾਂ ਸੀ, ਮਹਾਰਾਜਾ ਨੇ ਉਸ ਪਾਸੇ ਨੂੰ ਘੋੜਾ ਦੌੜਾਇਆ, ਘੋੜਾ ਦੌੜਾ ਕੇ ਜਿੱਥੇ ਉਹ ਛਾਲ ਮਾਰੀ ਸੀ ਉਹਦੇ ਮਗਰ ਛਾਲ ਮਾਰੀ, ਉਹ ਸੱਜਣ ਨੂੰ ਬਾਹਰ ਕੱਢਿਆ। ਸਿੱਖ ਮਹਾਰਾਜੇ ਕੈਸੇ ਹੋਏ ਨੇ, ਇਹ ਉਹਨਾਂ ਦੀਆਂ ਘਟਨਾਵਾਂ ਇਤਿਹਾਸਕ ਘਟਨਾਵਾਂ ਨੇ, ਹਰ ਸਿੱਖ ਨੂੰ ਯਾਦ ਰੱਖਣੀਆਂ ਚਾਹੀਦੀਆਂ ਨੇ। ਹੁਣ ਉਸ ਵਿਅਕਤੀ ਨੇ ਦਰਿਆ ਵਿੱਚ ਛਾਲ ਮਾਰੀ, ਮਹਾਰਾਜੇ ਨੇ ਮਗਰ ਛਾਲ ਮਾਰ ਕੇ ਆਪਣੇ ਡੁੱਬਣ ਦੀ ਚਿੰਤਾ ਨਹੀਂ, ਮਗਰ ਬਾਡੀਗਾਰਡ ਵੀ ਭਾਵੇਂ ਆ ਗਏ ਸਨ ਅਤੇ ਉਸਨੂੰ ਬਾਹਰ ਕੱਢਿਆ ਗਿਆ, ਉਸਦਾ ਇਲਾਜ ਕੀਤਾ। ਕੁਛ ਸਮਾਂ ਪਾਣੀ ਵਿੱਚ ਰਹਿਣ ਕਰਕੇ ਉਹ ਬੇਹੋਸ਼ੀ ਦੀ ਹਾਲਤ ਵਿੱਚ ਸੀ। ਜਦੋਂ ਮਹਾਰਾਜ ਨੇ ਉਸਨੂੰ ਬਾਹਰ ਕੱਢਿਆ, ਆਪਣੇ ਬਾਡੀਗਾਰਡਾਂ ਨੂੰ ਕਹਿਣ ਲੱਗਾ ਇਸ ਵਿਅਕਤੀ ਨੂੰ ਬੇਹੋਸ਼ ਹੈ, ਇਹਨੂੰ ਸ਼ਾਹੀ ਕਿਲ੍ਹੇ ਵਿੱਚ ਲੈ ਜਾਓ, ਡਾਕਟਰ ਬੁਲਾਓ, ਇਹਦਾ ਇਲਾਜ ਕਰਵਾਓ। ਉਹਦਾ ਇਲਾਜ ਕਰਵਾਇਆ ਗਿਆ। ਜਦੋਂ ਉਸ ਵਿਅਕਤੀ ਨੂੰ ਹੋਸ਼ ਆਈ, ਮਹਾਰਾਜੇ ਨੇ ਆਪਣੇ ਅਹਿਲਕਾਰਾਂ ਨੂੰ ਆਖਿਆ ਤੁਸੀਂ ਉਹਨੂੰ ਇਹ ਗੱਲ ਪੁੱਛਣੀ ਹੈ ਵੀ ਉਹਨੇ ਕਿਹੜੇ ਦੁੱਖ ਦੇ ਕਾਰਨ ਦਰਿਆ ਵਿੱਚ ਛਾਲ ਮਾਰੀ ਸੀ, ਇਸ ਗੱਲ ਦਾ ਭੇਤ ਕੱਢਣਾ ਹੈ। ਰਾਜੇ ਮਹਾਰਾਜਿਆਂ ਕੋਲ ਇਹੋ ਜਿਹੇ ਆਦਮੀ ਹੁੰਦੇ ਨੇ ਜਿਹੜਾ ਉਹ ਭੇਤ ਕੱਢਦੇ ਨੇ। ਹੁਣ ਮਹਾਰਾਜੇ ਨੇ ਅਹਿਲਕਾਰਾਂ ਨੂੰ ਆਖਿਆ ਉਹਨੂੰ ਦੱਸਣਾ ਨਹੀਂ ਤੂੰ ਕਿੱਥੇ ਹੈ, ਪਰ ਆਹ ਗੱਲ ਦਾ ਪਤਾ ਲਾਉਣਾ ਵੀ ਉਹਨੇ ਛਾਲ ਕਿਉਂ ਮਾਰੀ। ਜਦੋਂ ਇਹ ਗੱਲ ਅਹਿਲਕਾਰਾਂ ਨੇ ਸੁਣੀ ਅਤੇ ਉਸਨੂੰ ਪੁੱਛਣ ਲੱਗੇ ਬਈ ਤੂੰ ਇਹ ਦੱਸ ਤੂੰ ਇਹ ਕਦਮ ਕਿਉਂ ਚੁੱਕਿਆ, ਦਰਿਆ ਵਿੱਚ ਛਾਲ ਕਿਉਂ ਮਾਰੀ। ਪਹਿਲਾਂ ਤਾਂ ਕੁਛ ਡਰਿਆ, ਕਹਿਣ ਲੱਗਾ ਵੀ ਨਹੀਂ ਮੈਨੂੰ ਇਹ ਦੱਸੋ ਮੈਂ ਕਿੱਥੇ ਹਾਂ। ਉਹ ਕਹਿੰਦੇ ਇਸ ਗੱਲ ਦਾ ਤੈਨੂੰ ਬਾਅਦ ਵਿੱਚ ਦੱਸਾਂਗੇ ਤੂੰ ਕਿੱਥੇ ਹੈ, ਪਰ ਪਹਿਲਾਂ ਤੂੰ ਆਪਣਾ ਦੁੱਖ ਦੱਸ, ਕਿਹੜੇ ਦੁੱਖ ਦੇ ਕਾਰਨ ਤੂੰ ਦਰਿਆ ਵਿੱਚ ਛਾਲ ਮਾਰੀ ਸੀ, ਮਰਨ ਲੱਗਿਆ ਸੀ। ਉਹ ਕਹਿੰਦਾ ਸੱਚੀ ਗੱਲ ਤਾਂ ਇਹ ਹੈ, ਜਦੋਂ ਮਹਾਰਾਜਾ ਨੇ ਮੁਲਤਾਨ ਦਾ ਕਿਲ੍ਹਾ ਫਤਿਹ ਕੀਤਾ ਉਸ ਵੇਲੇ ਮੇਰਾ ਪਿਤਾ ਜੰਗ ਦੇ ਵਿੱਚ ਮਾਰਿਆ ਗਿਆ ਸੀ। ਜਦੋਂ ਜੰਗ ਵਿੱਚ ਮੇਰਾ ਪਿਤਾ ਮਾਰਿਆ ਗਿਆ ਤਾਂ ਉਸ ਵੇਲੇ ਜਿਹੜੇ ਸਾਡੇ ਹੋਰ ਭਾਈਚਾਰੇ ਦੇ ਮੈਂਬਰ ਸਨ ਉਹ ਮੈਨੂੰ ਕਹਿਣ ਲੱਗੇ ਮਹਾਰਾਜ ਨੇ ਤੇਰੇ ਪਿਓ ਨੂੰ ਮਾਰਿਆ, ਤੂੰ ਉਹਦਾ ਬਦਲਾ ਲੈ। ਜਿਹੜਾ ਆਪਣੇ ਪਿਓ ਦਾ ਬਦਲਾ ਨਹੀਂ ਲੈ ਸਕਦਾ ਉਹ ਪੁੱਤਰ ਕਾਹਦਾ ਹੋਇਆ? ਉਹਨਾਂ ਨੇ ਮੈਨੂੰ ਉਕਸਾਇਆ, ਭੜਕਾਇਆ। ਮੈਂ ਮਨ ਵਿੱਚ ਇਹ ਫੈਸਲਾ ਕੀਤਾ ਕਿ ਮੈਂ ਆਪਣੇ ਪਿਓ ਦਾ ਬਦਲਾ ਲਵਾਂਗਾ ਮਹਾਰਾਜੇ ਨੂੰ ਮਾਰ ਕੇ, ਅਤੇ ਮੈਂ ਫਿਰ ਵਾਪਸ ਮੁੜ ਕੇ ਜਾਵਾਂਗਾ। ਜੇ ਮੈਂ ਇਸ ਮਿਸ਼ਨ ਵਿੱਚ ਕਾਮਯਾਬ ਨਾ ਹੋਇਆ ਤਾਂ ਮੈਂ ਆਪਣੇ ਭਾਈਚਾਰੇ ਦੇ ਸਾਹਮਣੇ ਕਸਮ ਖਾਧੀ ਸੀ ਕਿ ਮੈਂ ਮੁੜ ਕੇ ਜਿਉਂਦਾ ਨਹੀਂ ਆਵਾਂਗਾ। ਮੈਂ ਬੜੀਆਂ ਕੋਸ਼ਿਸ਼ਾਂ ਕੀਤੀਆਂ ਮਹਾਰਾਜੇ 'ਤੇ ਅਟੈਕ ਕਰਨ ਦੀਆਂ, ਉਹਨੂੰ ਖਤਮ ਕਰਨ ਦੀਆਂ, ਉਹਨੂੰ ਮਾਰਨ ਦੀਆਂ, ਪਰ ਮੇਰੀਆਂ ਸਾਰੀਆਂ ਕੋਸ਼ਿਸ਼ਾਂ ਬੇਕਾਰ ਹੋਈਆਂ, ਮੈਂ ਕਾਮਯਾਬ ਨਹੀਂ ਹੋਇਆ। ਹੁਣ ਮੇਰੇ ਮਨ ਦੇ ਵਿੱਚ ਇੱਕੋ ਹੀ ਗੱਲ ਬਾਰ ਬਾਰ ਸਤਾ ਰਹੀ ਸੀ, ਹੁਣ ਮੈਂ ਆਪਣੇ ਪਿਓ ਦਾ ਬਦਲਾ ਤਾਂ ਨਹੀਂ ਲੈ ਸਕਿਆ, ਹੁਣ ਮੈਂ ਭਾਈਚਾਰੇ ਨੂੰ ਜਾ ਕੇ ਕੀ ਮੂੰਹ ਦਿਖਾਵਾਂਗਾ? ਇਸ ਨਾਲੋਂ ਬਿਹਤਰ ਇਹੀ ਹੈ ਕਿ ਮੈਂ ਖੁਦਕਸ਼ੀ ਕਰ ਲਵਾਂ, ਅਤੇ ਮੈਂ ਆਪਣੇ ਪਿਓ ਦਾ ਬਦਲਾ ਲੈਣ ਦੀ ਖਾਤਰ ਆਇਆ ਸੀ ਪਰ ਮੈਂ ਕਾਮਯਾਬ ਨਹੀਂ ਹੋਇਆ। ਇਸੇ ਦੁੱਖ ਦੇ ਕਾਰਨ ਮੈਂ ਰਾਵੀ ਦਰਿਆ ਵਿੱਚ ਛਾਲ ਮਾਰੀ ਸੀ, ਆਹ ਕਾਰਨ ਹੈ ਮੇਰਾ। ਜਦੋਂ ਅਹਿਲਕਾਰਾਂ ਨੇ ਇਹ ਗੱਲ ਸੁਣੀ ਇੱਕ ਵਾਰੀ ਤਾਂ ਉਹ ਵੀ ਹੈਰਾਨ ਹੋ ਗਏ, ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਹੈ ਇਹ ਗੱਲ ਹੈ, ਇਹ ਸਾਡੇ ਮਹਾਰਾਜ ਨੂੰ ਮਾਰਨ ਵਾਸਤੇ ਆਏ? ਅਤੇ ਉਹਨਾਂ ਨੇ ਉਹਨੂੰ ਕੁਝ ਨਹੀਂ ਦੱਸਿਆ। ਮਹਾਰਾਜਾ ਰਣਜੀਤ ਸਿੰਘ ਦੇ ਕੋਲ ਆ ਗਏ ਅਤੇ ਉਹਨੂੰ ਕਹਿਣ ਲੱਗੇ, ਮਹਾਰਾਜਾ ਸਾਹਿਬ ਵੀ ਉਹ ਤਾਂ ਤੁਹਾਡਾ ਜਾਨੀ ਦੁਸ਼ਮਣ ਹੈ ਜਿਸ ਨੂੰ ਤੁਸੀਂ ਬਚਾਇਆ, ਉਹ ਤਾਂ ਤੁਹਾਨੂੰ ਮਾਰਨ ਵਾਸਤੇ ਆਇਆ ਸੀ। ਮਹਾਰਾਜਾ ਕਹਿਣ ਲੱਗਾ, ਫਿਰ ਕੀ ਗੱਲ ਹੋਈ? ਕਹਿੰਦੇ, ਹੁਣ ਅੱਗੇ ਇਸ ਤੋਂ ਵੱਧ ਅਸੀਂ ਕੁਝ ਨਹੀਂ ਕਹਿ ਸਕਦੇ, ਹੁਣ ਉਹ ਤੁਹਾਡੀ ਗ੍ਰਿਫਤ ਵਿੱਚ ਹੈ, ਹੁਣ ਤੁਸੀਂ ਜੋ ਮਰਜ਼ੀ ਕਰਨਾ ਕਰੋ। ਇਹ ਗੱਲ ਸੁਣ ਕੇ ਮਹਾਰਾਜੇ ਦੇ ਮਨ ਦੇ ਵਿੱਚ ਕੋਈ ਬਦਲੇ ਦੀ ਭਾਵਨਾ ਨਹੀਂ ਜਾਗੀ ਕਿ ਮੇਰਾ ਦੁਸ਼ਮਣ ਮੈਨੂੰ ਮਾਰਨ ਆਇਆ ਸੀ, ਮੈਂ ਇਹਨੂੰ ਕਿਉਂ ਬਚਾਇਆ? ਕਹਿਣ ਲੱਗਾ, ਜੇ ਇਹ ਗੱਲ ਸੀ ਕੋਈ ਗੱਲ ਨਹੀਂ, ਮੈਂ ਉਹਨੂੰ ਜਾ ਕੇ ਖੁਦ ਮਿਲਾਂਗਾ। ਆਪਣਾ ਭੇਸ ਵਟਾ ਕੇ ਮਹਾਰਾਜਾ ਹੁਣ ਉਸ ਵਿਅਕਤੀ ਕੋਲ ਜਾਂਦਾ, ਉਹ ਇੱਕ ਮੁਸਲਮਾਨ ਸੀ, ਪਠਾਨ ਦਾ ਪੁੱਤਰ। ਉਹ ਜਦੋਂ ਉਸਦੇ ਪਾਸ ਜਾਂਦਾ ਹੈ ਅਤੇ ਉਹਨੂੰ ਜਾ ਕੇ ਦਿਲਾਸਾ ਦਿੰਦਾ, ਕਹਿਣ ਲੱਗਾ, ਭਰਾਵਾ ਤੂੰ ਦਿਲ ਦੀ ਗੱਲ ਇੱਕ ਵਾਰ ਮੈਨੂੰ ਦੱਸ, ਤੈਨੂੰ ਦੁੱਖ ਕੀ ਹੈ? ਅਤੇ ਮੈਂ ਹਰ ਤੇਰਾ ਦੁੱਖ ਦਾ ਇਲਾਜ ਕਰਨ ਦੀ ਕੋਸ਼ਿਸ਼ ਕਰਾਂਗਾ। ਉਹ ਅੱਗੋਂ ਕਹਿਣ ਲੱਗਾ, ਮਹਾਰਾਜਾ ਰਣਜੀਤ ਸਿੰਘ ਨੇ ਮੇਰੇ ਪਿਤਾ ਨੂੰ ਮਾਰਿਆ, ਮੈਂ ਬਦਲਾ ਲੈਣ ਵਾਸਤੇ ਹਾਂ, ਮੈਂ ਬਦਲਾ ਨਹੀਂ ਲੈ ਸਕਿਆ, ਇਸੇ ਲਈ ਮੈਂ ਖੁਦਕਸ਼ੀ ਕਰਨ ਦਾ ਫੈਸਲਾ ਕੀਤਾ। ਜਦੋਂ ਮਹਾਰਾਜ ਨੇ ਉਹਦੇ ਮੂੰਹੋਂ ਇਹ ਗੱਲ ਸੁਣੀ, ਉਸੇ ਵੇਲੇ ਉਸਨੇ ਜਿਹੜਾ ਉਹ ਚਿਹਰੇ 'ਤੇ ਕੱਪੜਾ ਪਾਇਆ ਹੋਇਆ ਸੀ ਉਹ ਬੁਰਕਾ ਲਾਇਆ ਅਤੇ ਆਪਣੇ ਕਮਰ ਕੱਸੇ ਵਿੱਚੋਂ ਕਟਾਰ ਕੱਢੀ ਅਤੇ ਉਸ ਵਿਅਕਤੀ ਨੂੰ ਕਹਿਣ ਲੱਗਾ, ਤੇਰੇ ਪਿਓ ਦਾ ਕਾਤਲ ਮੈਂ ਹਾਂ, ਆ ਫੜ ਕਟਾਰ, ਲੈ ਆਪਣੇ ਪਿਓ ਦਾ ਬਦਲਾ, ਮਾਰ ਮੇਰੇ ਪੇਟ ਵਿੱਚ। ਹੁਣ ਤੁਸੀਂ ਸੋਚੋ, ਏਡਾ ਵੱਡਾ ਹੌਂਸਲਾ ਅਤੇ ਜਿਗਰਾ ਰੱਖਣਾ ਕਿੰਨੀ ਵੱਡੀ ਗੱਲ ਹੈ। ਉਸੇ ਵੇਲੇ ਉਹ ਪਠਾਨ ਜਿਹੜਾ ਬਦਲਾ ਲੈਣ ਆਇਆ ਸੀ ਉਹ ਮਹਾਰਾਜੇ ਦੇ ਪੈਰਾਂ 'ਤੇ ਡਿੱਗ ਪਿਆ। ਕਹਿਣ ਲੱਗਾ, ਮੈਂ ਤਾਂ ਇਹ ਸੋਚਿਆ ਸੀ ਵੀ ਤੂੰ ਵੀ ਆਮ ਰਾਜਿਆਂ ਵਰਗਾ ਹੋਵੇਂਗਾ, ਤੇਰੇ ਮਨ ਦੇ ਵਿੱਚ ਈਰਖਾ ਦੁਵੈਸ਼ ਬਦਲੇ ਦੀ ਭਾਵਨਾ ਹੋਵੇਗੀ, ਪਰ ਅੱਜ ਮੈਂ ਤੇਰਾ ਇਹ ਕੌਤਕ ਦੇਖ ਕੇ ਹੈਰਾਨ ਹੋ ਗਿਆ ਹਾਂ, ਇਸ ਲਈ ਮਹਾਰਾਜਾ ਸਾਹਿਬ ਹੁਣ ਮੈਂ ਵਾਪਸ ਮੁੜ ਕੇ ਨਹੀਂ ਜਾਣਾ, ਅਤੇ ਮੈਂ ਗੁਰੂ ਦਾ ਸਿੰਘ ਸੱਜ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਮੈਂ ਪੰਥ ਦੀ ਸੇਵਾ ਕਰਾਂਗਾ। ਇਹ ਹੈ ਮਹਾਰਾਜਾ ਰਣਜੀਤ ਸਿੰਘ ਦਾ ਇਤਿਹਾਸ। ਕਿੱਡੀ ਵੱਡੀ ਗੱਲ ਹੈ ਦੁਸ਼ਮਣ ਨੂੰ ਮੌਕਾ ਦੇਣਾ। ਹੁਣ ਮਹਾਰਾਜਾ ਰਣਜੀਤ ਸਿੰਘ 40 ਸਾਲ ਦੇ ਕਰੀਬ ਉਹਨਾਂ ਨੇ ਰਾਜ ਕੀਤਾ। ਆਪਣੇ ਰਾਜ ਕਾਲ ਦੇ ਅੰਦਰ ਇੱਕ ਬੰਦੇ ਨੂੰ ਵੀ ਉਹਨਾਂ ਨੇ ਫਾਂਸੀ ਦੀ ਸਜ਼ਾ ਨਹੀਂ ਦਿੱਤੀ। ਕਿੱਡੀ ਵੱਡੀ ਗੱਲ ਹੈ ਵੀ। ਅਤੇ ਫਿਰ ਉਹਨਾਂ ਦੇ ਰਾਜ ਦੇ ਵਿੱਚ ਕੀ ਹਿੰਦੂ, ਕੀ ਮੁਸਲਮਾਨ, ਕੀ ਅੰਗਰੇਜ਼ ਅਤੇ ਸਿੱਖ ਤਾਂ ਹੈ ਹੀ ਸੀ, ਸਾਰਿਆਂ ਨੂੰ ਬਰਾਬਰ ਦਾ ਸਨਮਾਨ ਸਤਿਕਾਰ ਦਿੱਤਾ ਹੋਇਆ ਸੀ। ਉਹ ਮਹਾਰਾਜਾ ਰਣਜੀਤ ਸਿੰਘ ਜਦੋਂ ਅਕਾਲ ਚਲਾਣਾ ਕਰ ਗਏ, ਉਸ ਤੋਂ ਬਾਅਦ ਲਾਹੌਰ ਦੇ ਵਿੱਚ ਕੀ ਹੋਇਆ ਉਹਦੇ ਬਾਰੇ ਕਵੀ ਜੀ ਨੇ ਕਵਿਤਾ ਦੀ ਰੰਗਤ ਦੇ ਵਿੱਚ, ਕਵਿਤਾ ਦੀ ਸ਼ੈਲੀ ਦੇ ਵਿੱਚ ਉਹ ਸਮਾਚਾਰ ਬਿਆਨ ਕੀਤਾ। ਲੋ ਸੰਗਤਾਂ, ਪ੍ਰੇਮ ਦੇ ਨਾਲ ਕੁਛ ਸਮਾਂ ਉਹ ਇਤਿਹਾਸ ਸੁਣੋ, ਕਿਉਂਕਿ ਇਹ ਕਰਣਾਮਈ, ਵੈਰਾਗਮਈ ਕਵਿਤਾ ਦੇ ਵਿੱਚ ਕਵੀ ਜੀ ਨੇ ਉਹ ਇਤਿਹਾਸ ਲਿਖਿਆ। ਲੋ ਸੰਗਤਾਂ, ਪ੍ਰੇਮ ਨਾਲ ਸੁਣੋ ਅਤੇ ਇੱਕ ਵਾਰ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਕੋ ਚੀਰ ਫਾਰੈ ਪਰਹਾਰੈ ਤਨ ਪੀਟ ਪੀਟ।
ਕਵੀ ਗਿਆਨ ਸਿੰਘ ਜੀ ਲਿਖਦੇ ਨੇ, ਮਹਾਰਾਜੇ ਦੇ ਅਕਾਲ ਚਲਾਣੇ ਤੋਂ ਬਾਅਦ ਉਸ ਵੇਲੇ ਸਾਰਾ ਮਾਹੌਲ ਬੜਾ ਗਮਗੀਨ ਹੋ ਗਿਆ। ਕੋਈ ਤੇ ਆਪਣੇ ਸਰੀਰ ਦੇ ਕੱਪੜਿਆਂ ਨੂੰ ਪਾੜਦਾ ਅਤੇ ਕੋਈ ਆਪਣੇ ਸਰੀਰ ਦੇ ਉੱਤੇ ਵਾਰ ਕਰਦਾ, ਹੱਥ ਮਾਰਦਾ, ਅਫਸੋਸ ਜ਼ਾਹਰ ਕਰਨ ਦੇ ਸਮੇਂ ਉਹ ਸਰੀਰ ਦੇ ਉੱਤੇ ਕੋਈ ਪੱਟਾਂ 'ਤੇ ਹੱਥ ਮਾਰਦਾ, ਕੋਈ ਮੱਥੇ 'ਤੇ ਹੱਥ ਮਾਰਦਾ, ਕੋਈ ਛਾਤੀ 'ਤੇ ਹੱਥ ਮਾਰਦਾ, ਇਉਂ ਕੋਈ ਵਸਤਰ ਪਾੜ ਰਿਹਾ ਹੈ ਗਮ ਦੇ ਵਿੱਚ, ਅਤੇ ਕੋਈ ਸਰੀਰ ਨੂੰ ਪਿੱਟ ਪਿੱਟ ਕੇ ਅਤੇ ਆਪਣੇ ਸਰੀਰ ਨੂੰ ਹੱਥ ਮਾਰ ਮਾਰ ਕੇ ਸਿਆਪਾ ਕਰ ਰਿਹਾ ਹੈ।
ਸੁਧ ਨਾ ਸੰਭਾਰੈ ਬੁੱਧ ਸਭ ਹੀ ਕੀ ਖੁਆਖ ਰਹੀ।
ਮਹਾਰਾਜੇ ਦੇ ਚਲਾਣੇ ਤੋਂ ਬਾਅਦ ਸਾਰਿਆਂ ਦੀ ਬੁੱਧੀ ਖੁਆ ਰਹੀ, ਨਾਸ ਹੋ ਗਈ ਹੈ, ਕੋਈ ਸੁਧ ਨਹੀਂ ਸੰਭਾਲਦਾ, ਕਿਸੇ ਦੀ ਹੋਸ਼ ਟਿਕਾਣੀ ਨਹੀਂ ਰਹੀ। ਮਹਾਰਾਜ ਦੇ ਚਲਾਣੇ ਤੋਂ ਬਾਅਦ ਸਾਰੇ ਬੇਸੁੱਧ ਹੋ ਗਏ ਨੇ, ਰੋਣ ਲੱਗ ਪਏ ਨੇ ਅਤੇ ਕਰਣਾ ਰਸ ਦੇ ਵਿੱਚ ਉਹ ਆਪਣੇ ਸਰੀਰ ਨੂੰ ਸਜ਼ਾ ਦੇ ਰਹੇ ਹਨ।
ਕੋ ਬਾਰ ਪਾਰੇ ਪਾਰੇ ਮੱਖਣ ਕੇ।
ਕਵੀ ਜੀ ਕਹਿੰਦੇ ਨੇ ਕਈ ਇਸਤਰੀਆਂ, ਜਿਵੇਂ ਰਾਜੇ ਦੀਆਂ ਰਾਣੀਆਂ ਵੀ ਸਨ, ਪਰਿਵਾਰ ਵੀ ਸੀ, ਉਹ ਮੱਖਣ ਦੇ ਨਾਲ ਪਾਲੇ ਹੋਏ ਜਿਹੜੇ ਉਹਨਾਂ ਦੇ ਸਿਰ ਦੇ ਵਾਲ ਨੇ ਉਹਨਾਂ ਨੂੰ ਪੱਟਦੀਆਂ ਨੇ। ਜਦੋਂ ਗਮ ਹੁੰਦਾ, ਸ਼ੋਕ ਹੁੰਦਾ, ਇਹ ਵੀ ਸਾਰਾ ਕੁਛ ਚੱਲਦਾ ਹੈ।
ਖਨ ਤੈ ਡਾਰੈ ਜਲ ਧਾਰੈ ਪਰ ਨਾਰੈ ਨਾਰੇ ਹੋਏ ਵਹੀ।
ਫਿਰ ਅੱਖਾਂ ਤੋਂ ਜਲਦੀਆਂ ਧਾਰਾਂ ਨੂੰ ਸੁੱਟ ਰਹੇ ਨੇ, ਮਾਨੋ ਜਿਹੜੀਆਂ ਅੱਖਾਂ ਨੇ ਉਹ ਪਾਣੀ ਵਾਲੇ ਪ੍ਰਣਾਲੇ ਬਣ ਗਏ ਨੇ ਤੇ ਅੱਖਾਂ ਦੇ ਵਿੱਚੋਂ ਹੰਝੂ ਵਗ ਰਹੇ ਨੇ, ਪਾਣੀ ਡਿੱਗ ਰਿਹਾ ਹੈ।
ਜਬ ਹੀ ਪਧਾਰੀ ਰਣਜੀਤ ਸਿੰਘ ਸੁਰਪੁਰ।
ਕਵੀ ਜੀ ਕਹਿੰਦੇ ਨੇ ਜਦ ਤੋਂ ਮਹਾਰਾਜਾ ਰਣਜੀਤ ਸਿੰਘ ਜੀ ਸੁਰਪੁਰ ਤੋਂ ਭਾਵ ਹੈ ਉਹ ਦੇਵ ਲੋਕ ਨੂੰ ਗਏ ਨੇ, ਅਕਾਲ ਚਲਾਣਾ ਕਰ ਗਏ।
ਕਹਿਰ ਕੀ ਕੂਕੈ ਰੁਕੈ ਸ਼ਹਿਰ ਪਵੈ ਰਹੀ।
ਪੂਰੇ ਲਾਹੌਰ ਸ਼ਹਿਰ ਦੇ ਵਿੱਚ ਬੜੀਆਂ ਗਜ਼ਬ ਦੀਆਂ ਕੂਕਾਂ ਪੈ ਰਹੀਆਂ ਨੇ, ਲੋਕ ਕੂਕਾਂ ਮਾਰ ਮਾਰ ਕੇ ਰੋਂਦੇ ਨੇ, ਤੇ ਰੁਕੈ ਦਾ ਅਰਥ ਵੀ ਰੁਕੇ, ਮਾਰ ਮਾਰ ਕੇ, ਆਵਾਜ਼ਾਂ ਮਾਰ ਮਾਰ ਕੇ, ਉਹ ਮਹਾਰਾਜਾ ਦਾ ਨਾਮ ਲੈ ਲੈ ਕੇ ਵੀ ਉਹ ਚਲਾਣਾ ਕਰ ਗਿਆ, ਅਸੀਂ ਲੁੱਟੇ ਗਏ, ਮਾਰੇ ਗਏ, ਇਸ ਤਰ੍ਹਾਂ ਲੋਕ ਇਹ ਸਾਰੀ ਕਿਰਿਆ ਕਰ ਰਹੇ ਹਨ।
ਬਾਗਰ ਬਜਾਰਨ ਅਗਾਰਨ ਨਗਰ ਬਨ।
ਕਵੀ ਜੀ ਕਹਿੰਦੇ ਨੇ ਬਗਰ ਤੋਂ ਪਾਵੇ ਜਿਹੜੇ ਵਿਹੜੇ ਨੇ ਤੇ ਸ਼ਹਿਰ ਦੇ ਬਾਜ਼ਾਰ ਨੇ, ਅਗਾਰਨ ਘਰ ਨੇ ਤੇ ਨਗਰ ਪੂਰਾ ਜਿਹੜਾ ਸ਼ਹਿਰ ਹੈ ਤੇ ਬਣ ਜਿਹੜਾ ਬਾਹਰਲਾ ਹਿੱਸਾ ਜਿੱਥੇ ਜੰਗਲ ਜਾਂ ਗਾਰਡਨ ਲਾਏ ਹੋਏ ਸਨ।
ਦੇਸਨ ਬਦੇਸਨ ਅਧੀਰਤਾ ਛਵੈ ਰਹੀ।
ਮਹਾਰਾਜੇ ਦੇ ਚਲਾਣੇ ਦੇ ਸਮੇਂ ਦੇਸ਼ਾਂ ਤੇ ਪ੍ਰਦੇਸ਼ਾਂ ਵਿੱਚ, ਕਿਉਂਕਿ ਮਹਾਰਾਜੇ ਦੀ ਤਾਂਗ ਦੂਰ ਤੱਕ ਸੀ, ਅੰਗਰੇਜ਼ ਵੀ ਉਸ ਤੋਂ ਕੰਬਦੇ ਸਨ, ਦੇਸ਼ਾਂ ਵਿਦੇਸ਼ਾਂ ਵਿੱਚ ਮਹਾਰਾਜੇ ਦੇ ਚਲਾਣੇ ਤੋਂ ਬਾਅਦ ਤੇ ਬੜੀ ਘਬਰਾਹਟ ਛਾ ਗਈ ਹੈ, ਤੇ ਸਾਰਿਆਂ ਦੇ ਮਨ ਕਾਲੇ ਪੈ ਗਏ ਨੇ, ਵਿਆਕੁਲ ਹੋ ਰਹੇ ਹਨ।
ਅਵਨੀ ਉਦਾਸ ਪਈ ਮੋਦਤਾ ਆਕਾਸ ਸ਼ਈ।
ਕਵੀ ਜੀ ਕਰਣਾ ਰਾਸ ਦੀ ਤਸਵੀਰ ਖਿੱਚ ਰਹੇ ਨੇ, ਸਾਰੀ ਧਰਤੀ ਵੀ ਉਦਾਸ ਹੋ ਗਈ ਹੈ ਤੇ ਆਕਾਸ਼ ਦੇ ਵਿੱਚ ਵੀ ਜਿਹੜੀ ਮੋਦਤਾ ਦਾ ਅਰਥ ਹੈ ਖੁਸ਼ੀ ਸ਼ਈ ਨਾਸ ਹੋ ਗਈ।
ਕਰਨ ਦੁੱਖ ਦੀਨਤਾਈ ਪੂਰਗੋ ਮਹਾਨੇ ਕੀ।
ਜਿਹੜੀ ਕਰਣਾ ਰਸ ਹੈ ਤੇ ਦੁੱਖ ਹੈ ਤੇ ਦੀਨਤਾਈ ਅਧੀਨਗੀ ਹੈ, ਗੁਲਾਮੀ ਹੈ, ਉਹ ਸਾਰੇ ਥਾਵਾਂ ਤੇ ਵੱਡੇ ਰੂਪ ਦੇ ਵਿੱਚ ਪਰਿਪੂਰਨ ਹੋ ਗਈ।
ਅੰਧ ਤੁੰਦ ਹਾਹਾਕਾਰ ਪਰਗੋ ਅਪਾਰ ਭਾਰ।
ਹੁਣ ਸਾਰੇ ਪੰਜਾਬ ਦੇ ਵਿੱਚ ਅੰਧ ਤੁੰਦ ਹਨੇਰ ਗਰਦਾ ਮੱਚ ਗਿਆ ਤੇ ਸਾਰੇ ਥਾਵਾਂ ਤੇ ਹਾਹਾਕਾਰ ਮੱਚ ਗਈ ਹੈ।
ਕੌਣ ਲਹਿ ਸਾਰ ਆਜ ਪਰਜਾ ਬਸਾਨੇ ਕੀ।
ਲੋਕ ਇਹ ਗੱਲ ਆਖਦੇ ਨੇ ਸਾਡਾ ਮਹਾਰਾਜਾ ਚਲਿਆ ਗਿਆ ਤੇ ਹੁਣ ਦੇਸ਼ ਨੂੰ ਵਸਾਉਣ ਦੀ, ਪੰਜਾਬ ਨੂੰ ਵਸਾਉਣ ਦੀ ਤੇ ਪਰਜਾ ਦੀ ਅੱਜ ਕੌਣ ਖਬਰ ਸਾਰ ਲਵੇਗਾ, ਕੋਈ ਵੀ ਸਾਡਾ ਨਹੀਂ ਰਿਹਾ।
ਕੌਣ ਦਿਜ ਦੀਨਨ ਪਰਵੀਨਨ ਕੀ ਪੂਰੇ ਆਸ।
ਹੁਣ ਲੋਕ ਇਹ ਗੱਲ ਆਖਦੇ ਨੇ ਜਿਹੜੇ ਦਿਜ ਬ੍ਰਾਹਮਣ ਨੇ, ਦੀਨਨ ਤੋਂ ਭਾਵ ਜਿਹੜੇ ਹੋਰ ਗਰੀਬ ਲੋਕ ਨੇ, ਪਰਵੀਨਨ ਤੋਂ ਭਾਵ ਹੈ ਜਿਹੜੇ ਹੋਰ ਗੁਣੀ ਗਿਆਨੀ ਵਿਦਵਾਨ ਪੁਰਸ਼ ਨੇ, ਉਹਨਾਂ ਦੀ ਅੱਜ ਇੱਛਾ ਨੂੰ ਕੌਣ ਪੂਰੀ ਕਰੇਗਾ, ਕਿਉਂਕਿ ਮਹਾਰਾਜਾ ਜਿਹੜੇ ਗਰੀਬ ਲੋਕ ਸਨ ਤੇ ਗੁਣੀ ਪੁਰਸ਼ ਸਨ ਉਹਨਾਂ ਦਾ ਬੜਾ ਸਤਿਕਾਰ ਕਰਦੇ ਸਨ।
ਕੌਣ ਧਰੈ ਟੇਕ ਗੁਰੂ ਗ੍ਰੰਥ ਪੰਥ ਬਾਣੀ ਕੀ।
ਲੋਕ ਕਵੀ ਜੀ ਕਹਿੰਦੇ ਨੇ ਇੱਥੋਂ ਤੱਕ ਵੀ ਹੁਣ ਜਿਹੜਾ ਗੁਰੂ ਗ੍ਰੰਥ ਤੇ ਗੁਰੂ ਪੰਥ, ਹੁਣ ਇਸ ਪੰਥ ਦੇ ਬਿਰਧ ਬਾਣੀ ਦੀ ਟੇਕ ਕੌਣ ਰੱਖੇਗਾ। ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਨਾ, ਉਸ ਵੇਲੇ ਦੱਸਦੇ ਨੇ ਵੀ ਆਪਣੇ ਪੰਜਾਬ ਦੇ ਵਿੱਚ ਬਹੁਤ ਸਾਰੇ ਸਾਬਤ ਸੂਰਤ ਵਾਲੇ ਸਿੱਖ ਤੇ ਅੰਮ੍ਰਿਤਧਾਰੀ ਸਿੰਘ ਬਹੁਤ ਗਿਣਤੀ ਵਿੱਚ ਵੱਧ ਗਏ ਸਨ ਤੇ ਮਹਾਰਾਜੇ ਦੇ ਰਾਜ ਤੋਂ ਬਾਅਦ ਹੀ ਸਿੱਖੀ ਵੀ ਉਸ ਵੇਲੇ ਘਟਣੀ ਸ਼ੁਰੂ ਹੋ ਗਈ ਸੀ। ਇਸੇ ਲਈ ਸਿਆਣੇ ਬੰਦੇ ਕਹਿੰਦੇ ਨੇ ਜਿਹੜੇ ਗੁਰਸਿੱਖ ਵੀ ਹੁਣ ਗੁਰੂ ਗ੍ਰੰਥ ਸਾਹਿਬ ਤੇ ਪੰਥ ਤੇ ਬਾਣੀ ਦੀ ਟੇਕ ਕੌਣ ਰੱਖੇਗਾ, ਗੁਰੂ ਗ੍ਰੰਥ ਤੇ ਪੰਥ ਦੀ ਜਿਹੜੀ ਕੋਈ ਇਹ ਕੋਈ ਸੇਵਾ ਹੈ ਉਹ ਕੌਣ ਕਰੇਗਾ।
ਧਰਮ ਧਵਜਾ ਟੂਟ ਗਈ ਕ੍ਰਮ ਰੇਖ ਫੂਟ ਗਈ।
ਲੋਕੀ ਕਹਿੰਦੇ ਨੇ ਤੇ ਧਰਮ ਦੀ ਧਵਜਾ ਟੁੱਟ ਗਈ ਹੈ ਤੇ ਸਾਡੇ ਜੀਵਾਂ ਦੇ ਕਰਮਾਂ ਦੀ ਰੇਖਾ ਫੁੱਟ ਗਈ ਹੈ, ਭਾਵ ਸਾਡੇ ਭਾਗ ਹੀ ਮਾੜੇ ਜਾਗ ਪਏ ਹਨ।
ਛੂਟ ਗਏ ਧੀਰਤਾ ਤਮਾਮ ਹਿੰਦਵਾਨੇ ਕੀ।
ਪੂਰੇ ਹਿੰਦੁਸਤਾਨ ਦੇ ਵਿੱਚ ਰਹਿਣ ਵਾਲੇ ਤਮਾਮ ਲੋਕਾਂ ਦੀ ਸਾਰਿਆਂ ਦੀ ਧੀਰਜ ਤਾਈ ਛੁੱਟ ਗਈ ਹੈ, ਭਾਵ ਸਾਰੇ ਮਹਾਰਾਜੇ ਦੇ ਚਲਾਣੇ ਤੋਂ ਬਾਅਦ ਉਦਾਸੀ ਵਿੱਚ ਗਮ ਦੇ ਵਿੱਚ ਪਹੁੰਚ ਗਏ ਹਨ।
ਜਾਂ ਦਿਨ ਲਾਹੌਰ ਮੋਰ ਭੂਪ ਰਣਜੀਤ ਸਿੰਘ।
ਕਵੀ ਜੀ ਕਹਿੰਦੇ ਨੇ ਜਿਸ ਦਿਨ ਤੋਂ ਲਾਹੌਰ ਸ਼ਹਿਰ ਦੇ ਮੌਰ ਦਾ ਅਰਥ ਹੈ ਸ਼੍ਰੋਮਣੀ ਸਿਰਤਾਜ, ਮਹਾਰਾਜਾ ਰਣਜੀਤ ਸਿੰਘ ਵੀ ਇਸ ਦੁਨੀਆ ਤੋਂ ਚਲੇ ਗਏ।
ਆਜਲ ਕੇ ਦਿਨ ਹੋ ਕੇ ਗਜ਼ਲ ਵਜੇ ਗਏ ਹੋ।
ਕਵੀ ਜੀ ਫਾਰਸੀ ਅਰਬੀ ਦੇ ਵੀ ਵਿਦਵਾਨ ਸਨ, ਕਹਿੰਦੇ ਅਜ਼ਲ ਤੋਂ ਭਾਵ ਹੈ ਮੌਤ ਦੇ ਦਿਨ ਦੀ, ਗਜ਼ਲ ਤੋਂ ਭਾਵ ਹੈ ਘੰਟੀ ਵਜਾ ਗਏ। ਇਹਦਾ ਮਤਲਬ ਜਦੋਂ ਮਹਾਰਾਜਾ ਅਕਾਲ ਚਲਾਣਾ ਕਰ ਗਿਆ ਤੇ ਲੋਕਾਂ ਨੇ ਇਹ ਗੱਲ ਸੁਣੀ ਵੀ ਮਹਾਰਾਜਾ ਚਲਾਣਾ ਕਰ ਗਿਆ ਹੈ।
ਫੌਜੈ ਠਾਂਡ ਰੋਵੈ ਗਾਂਠ ਔਜੈ ਵਾਰ।
ਉਸ ਵੇਲੇ ਜਿਹੜੀਆਂ ਮਹਾਰਾਜੇ ਦੀਆਂ ਫੌਜਾਂ ਸਨ ਕੱਢ ਔਜੈ ਵਾਰ ਤੇ ਬਹੁਤ ਜਿਹੜੀਆਂ ਸ਼ਕਤੀਸ਼ਾਲੀ ਬਲਵਾਨ ਫੌਜਾਂ ਸਨ ਉਹ ਖੜੀਆਂ ਰੋ ਰਹੀਆਂ ਨੇ। ਫੌਜ ਦੇ ਸਿਪਾਹੀ ਤੇ ਸਿਪਾ ਸਲਾਰ ਤੇ ਜਰਨੈਲ ਸਾਰੇ ਰੋ ਰਹੇ ਹਨ।
ਸੋਜੈ ਜੁਤ ਰੋਵਤ ਅਮੀਰ ਕਹਿ ਮੌਜੈ ਹਮ ਹੋਇ ਖੋਇ ਗਯੋ।
ਤੇ ਸਾਰੇ ਸੋਜਾਂ ਜੁਤ ਸਮੱਗਰੀ ਸਮੇਤ ਸੰਪਤੀ ਸਮੇਤ ਬੜੇ ਬੜੇ ਜਿਹੜੇ ਅਮੀਰ ਬੰਦੇ ਨੇ, ਅਹਿਲਕਾਰ ਨੇ, ਵਜ਼ੀਰ ਨੇ, ਉਹ ਵੀ ਸਾਰੇ ਰੋ ਰਹੇ ਨੇ। ਕੀ ਕਹਿੰਦੇ ਨੇ, ਮੌਜਾਂ ਹਮ ਖੋਇ ਗਏ ਤੇ ਸਾਡੀਆਂ ਤਾਂ ਸਾਰੀਆਂ ਮੌਜਾਂ ਬਹਾਰਾਂ ਲੁੱਟ ਕੇ ਲੈ ਗਿਆ, ਸਾਡਾ ਤੇ ਕੱਖ ਵੀ ਨੀ ਰਿਹਾ।
ਹਾਏ ਥੀਓ ਹਰਜਾ ਵੱਡਲ ਲਰਜਾ ਖਾਏ ਪ੍ਰਜਾ ਕਹਿ।
ਕਵੀ ਜੀ ਕਹਿੰਦੇ ਨੇ ਜਿਹੜੀ ਆਮ ਪ੍ਰਜਾ ਹੈ, ਰਿਆਇਆ ਹੈ, ਉਹ ਵੀ ਕਾਂਬਾ ਖਾ ਕੇ ਪਾਓ ਉਹਨਾਂ ਦਾ ਦਿਲ ਕੰਬਦਾ, ਧੁੰਦਣੀ ਜੀ ਲੈ ਕੇ ਇਹ ਕਹਿੰਦੇ ਨੇ ਬੜਾ ਹਰਜਾ ਨੁਕਸਾਨ ਹੋਇਆ ਮਹਾਰਾਜੇ ਦੇ ਜਾਣ ਦੇ ਨਾਲ ਪੰਜਾਬ ਨੂੰ, ਸਾਨੂੰ ਸਾਰੇ ਲੋਕਾਂ ਨੂੰ। ਏਡਾ ਵੱਡਾ ਘਾਟਾ ਪੈ ਗਿਆ, ਕਦੇ ਪੂਰਾ ਨਹੀਂ ਹੋਵੇਗਾ।
ਨਾਤੀ ਸੁੱਤ ਨਾਰ ਰੋਵੇ ਤੇਜ ਤਨ ਤੁਆ ਗਏ।
ਨਾਤੀ ਜਿਹੜੇ ਛੋਟੇ ਬੱਚੇ ਨੇ ਪੋਤਰੇ ਸੁੱਤ ਪੁੱਤਰ ਤੇ ਨਾਰ ਸਭ ਇਸਤਰੀਆਂ ਵੀ ਰੋ ਰਹੀਆਂ ਨੇ, ਪਬਲਿਕ ਦੀ ਗੱਲ ਕਰਦੇ ਨੇ। ਤੇਜ ਤਨ ਤੈ ਗਏ, ਉਹਨਾਂ ਦੇ ਸਰੀਰ ਵਿੱਚ ਜਿਹੜਾ ਤੇਜ ਸੀਗਾ, ਤਾਪ ਤੇਜ ਸ਼ਕਤੀ ਸੀ, ਉਹ ਨਾਸ ਹੋ ਗਈ।
ਗਿਆਨ ਹਰ ਦਾਨੇ ਜੇ ਜਮਾਨੇ ਕੇ ਵਖਾਨੇ ਏਵਾਂ।
ਗਿਆਨੀ ਗਿਆਨ ਸਿੰਘ ਜੀ ਕਹਿੰਦੇ ਨੇ ਜਿਹੜੇ ਉਸ ਜਮਾਨੇ ਦੇ ਦਾਨੇ ਜਿਹੜੇ ਸਿਆਣੇ ਵਿਦਵਾਨ ਸਨ, ਉਹ ਇਹ ਗੱਲ ਆਖਦੇ ਸਨ।
ਹਾਏ ਹਾਏ ਹਿੰਦ ਕੋ ਦਿਨਿੰਦ ਹੀ ਅਥੈ ਗਯੋ।
ਉਹ ਕੀ ਕਹਿੰਦੇ ਨੇ ਵੀ ਹਾਏ ਹਾਏ, ਬੜਾ ਲੋੜਾ ਮਾਰਿਆ, ਬੜਾ ਸ਼ੋਕ ਹੈ, ਬੜੇ ਦੁੱਖ ਦੀ ਗੱਲ ਹੈ ਵੀ ਸਾਡਾ ਤੇ ਵੀ ਹਿੰਦ ਧਰਮ ਦਾ ਅਥਵਾ ਇਸ ਹਿੰਦੁਸਤਾਨ ਦਾ ਇਹ ਦਿਨ ਦਾ ਸੂਰਜ ਹੀ ਡੁੱਬ ਗਿਆ ਹੈ। ਮਹਾਰਾਜੇ ਨੂੰ ਇਸ ਤਰ੍ਹਾਂ ਲੋਕ ਯਾਦ ਕਰਦੇ ਸਨ, ਜਿਸ ਦੀ ਮਿਸਾਲ ਕਵੀ ਜੀ ਨੇ ਆਪਣੇ ਢੰਗ ਦੇ ਨਾਲ ਖਿੱਚੀ ਹੈ। ਇਹਨੂੰ ਕਰਣਾ ਰਸ ਕਹਿੰਦੇ ਨੇ। ਜਿਹੜੇ ਕਵੀ ਲੋਕ ਨੇ ਉਹ ਕਵਿਤਾ ਦੇ ਵਿੱਚ ਨੌ ਰਸ ਭਰਦੇ ਨੇ। ਇਹ ਕਰਣਾ ਰਸ ਕਵੀ ਜੀ ਨੇ ਭਰਿਆ ਵੀ ਮਹਾਰਾਜੇ ਦੇ ਚਲਾਣੇ ਤੋਂ ਬਾਅਦ ਕਿਹੋ ਜਿਹਾ ਉੱਥੇ ਮਾਹੌਲ ਬਣਿਆ ਹੋਇਆ ਸੀ। ਸੋ ਆਪ ਸੰਗਤਾਂ ਨੇ ਇਤਿਹਾਸ ਦੀ ਕਥਾ ਸੁਣੀ ਹੈ, ਹੋਰ ਵਿਚਾਰਾਂ ਸੁਣੀਆਂ ਨੇ, ਆਪਾਂ ਉਹਨਾਂ ਤੋਂ ਕੁਝ ਸਿੱਖਿਆ ਗ੍ਰਹਿਣ ਕਰੀਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨ।
ਗਿਆਨ ਹਰ ਦਾਨੇ ਜੇ ਜਮਾਨੇ ਕੇ ਬਖਾਨੇ ਏਮਾ। ਹਾਏ ਹਾਏ ਹਿੰਦ ਕੋ ਦਿਨਿੰਦ ਹੀ ਅਥੈ ਗਯੋ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।